ਸਤਿ ਗੁਰੂ ਜੀਓ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਗੁਣ ਨਾ ਵਿਚਾਰੋ ਕੋ ਮਾਟੀ ਕਾ ਕਿਆ ਤੋਪੈ ਸੁਆਮੀ ਮਾਨਸ ਕੀ ਗਤ ਏਹੀ ਮੈਂ ਨਹੀਂ ਕਛ ਖੋ ਨਹੀਂ ਕਿਛ ਆਹੇ ਨਾ ਮੋਰਾ ਓ ਸਰ ਲੱਜਾ ਰਾਖਲ ਕੋ ਲੱਜਾ ਰਾਖਲ ਕੋ ਓ ਸਰ ਲੱਜਾ ਰਾਖਲ ਹੋ ਸਦਨਾ ਜਨ ਤੋਰਾ ਪਰਮ ਸਤਿਕਾਰਯੋਗ ਸਤਿਗੁਰੂ ਸਵਾਰੀ ਸਾਧ ਸੰਗਤ ਜੀਓ ਸਤਿਗੁਰੂ ਜੀ ਆਪਣੀ ਬਖਸ਼ਿਸ਼ ਦੁਆਰਾ ਜੋ ਆਪਣੇ ਅਮੋਲਕ ਬਚਨਾਂ ਦੀ ਵਿਚਾਰ ਬਖਸ਼ ਰਹੇ ਹਨ ਉਸ ਮੁਤਾਬਕ ਕਲਗੀਆਂ ਵਾਲੇ ਪਿਤਾ ਮਹਾਰਾਜ ਜੀ ਦੇ ਇੱਕ ਹੋਰ ਬਚਨ ਦੀ ਸਾਂਝ ਅੱਜ ਆਪਾਂ ਰਲ ਮਿਲ ਕੇ ਪਾਣੀ ਹੈ। ਭਾਈ ਗੁਰਦਾਸ ਸਾਹਿਬ ਜੀ ਦੇ ਕਹਿਣ ਮੁਤਾਬਕ ਹੀਰਾ ਭਾਵੇਂ ਦੇਖਣ ਨੂੰ ਬਿਲਕੁਲ ਛੋਟਾ ਜਿਹਾ ਜਾਪਦਾ ਹੈ ਪਰ ਜਦੋਂ ਉਸ ਦਾ ਕਿਧਰੇ ਮੁੱਲ ਪਾਇਆ ਜਾਏ ਤਾਂ ਸਾਰਾ ਘਰ ਪੈਸੇ ਨਾਲ ਭਰ ਜਾਏਗਾ। ਜਦੋਂ ਕਿਧਰੇ ਕੋਈ ਖੂੰਡੀ ਲਿਖਦਾ ਅੱਜ ਕੱਲ੍ਹ ਕੋਈ ਚੈੱਕ ਲਿਖਦਾ ਹੈ ਉਹਦਾ ਭਾਰ ਬਿਲਕੁਲ ਥੋੜ੍ਹਾ ਜਿਹਾ ਮਾਮੂਲੀ ਹੈ ਉਹਦੇ 'ਤੇ 2-4 ਲੱਖ ਜਾਂ ਵਧੇਰੇ ਲਿਖਿਆ ਜਾਏ ਭਾਰ ਨਹੀਂ ਵਧੇਗਾ ਪਰ ਜਦੋਂ ਉਸ ਨੂੰ ਕੈਸ਼ ਕਰਾਇਆ ਜਾਵੇ ਤਾਂ ਸਾਰਾ ਘਰ ਭਰ ਜਾਏਗਾ। ਇਸੇ ਤਰ੍ਹਾਂ ਜਦੋਂ ਸਤਿਗੁਰੂ ਸਮਰੱਥ ਦੀ ਜ਼ੁਬਾਨ ਤੋਂ ਨਿਕਲੇ ਹੋਏ ਇੱਕ ਇੱਕ ਬਚਨ ਨੇ ਦੇਖਣ ਨੂੰ ਜਾਪਦੇ ਨੇ ਬੜੇ ਛੋਟੇ ਜਿਹੇ ਬਚਨ ਪਰ ਜਦੋਂ ਕਮਾਈ ਕਰਕੇ ਵੇਖੀਏ ਤਾਂ ਸਾਰਾ ਜੀਵਨ ਭਰਿਆ ਜਾਂਦਾ। ਸਤਿਗੁਰੂ ਜੀ ਕਿਰਪਾ ਕਰਨ, ਆਓ ਸਾਰੇ ਸਤਿਗੁਰਾਂ ਦੇ ਪਵਿੱਤਰ ਬਚਨ ਦੀ ਵਿਚਾਰ ਕਰੀਏ ਸਾਂਝੀ। ਫਤਿਹ ਬੁਲਾਓ ਅਤੇ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਸਤਿਗੁਰੂ ਦਾ ਹੁਕਮ ਹੈ ਉਹ ਹੈ ਭਈ ਗੁਰੂ ਨਾਨਕ ਨਾਮ ਲੇਵਾ ਸਿੱਖ ਅੰਮ੍ਰਿਤ ਵੇਲੇ ਦੀ ਸੰਭਾਲ ਜ਼ਰੂਰ ਕਰੇ। ਅੰਮ੍ਰਿਤ ਵੇਲੇ ਦੀ ਸੰਭਾਲ ਤੋਂ ਮੁਰਾਦ ਹੈ ਅੰਮ੍ਰਿਤ ਵੇਲੇ ਉੱਠ ਕੇ ਸਾਈਂ ਦੀ ਯਾਦ ਵਿੱਚ ਜੁੜ ਕੇ ਸਿਮਰਨ ਕਰੇ, ਸਤਿਗੁਰੂ ਦੀ ਮਹਾਨ ਪਵਿੱਤਰ ਬਾਣੀ ਦਾ ਨੇਮ ਨਿਤਨੇਮ ਕਰੇ, ਆਪਣੀ ਮਨ ਬਿਰਤੀ ਨੂੰ ਸੰਕੋਚ ਕੇ ਉਸ ਪਰਮ ਪਿਤਾ ਪਰਮੇਸ਼ਵਰ ਦੇ ਚਰਨਾਂ ਨਾਲ ਜੁੜੇ। ਭਾਵੇਂ ਸਾਰੇ ਸਮੇਂ ਉਸ ਨਿਰੰਕਾਰ ਮਹਾਰਾਜ ਜੀ ਦੇ ਆਪਣੇ ਬਣਾਏ ਹਨ, ਕੋਈ ਉਹਦੇ ਵਾਸਤੇ ਦੁਪਰਿਆਰਾ ਨਹੀਂ, ਪਰ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਜਦੋਂ ਪਵਿੱਤਰ ਮਾਲਕ ਨਾਲ ਜੁੜਨ ਲਈ ਅੰਮ੍ਰਿਤ ਵੇਲੇ 'ਤੇ ਜ਼ੋਰ ਦਿੰਦੇ ਹਨ। ਕਲਗੀਧਰ ਪਿਤਾ ਨੇ ਉਚੇਚਾ ਹੁਕਮ ਕੀਤਾ ਹੈ ਅਤੇ ਜ਼ਰੂਰ ਇਸ ਵਿੱਚ ਕੋਈ ਜ਼ਿੰਦਗੀ ਅਤੇ ਗੂੜੇ ਰਾਜ ਹੋਣਗੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਕੁਝ ਕੁ ਪਵਿੱਤਰ ਸ਼ਬਦ ਆਪਣੇ ਨੇਤਰਾਂ ਅਤੇ ਸੁਰਤ ਦੁਆਰਾ ਧਿਆਨ ਵਿੱਚ ਲਿਆਓ। ਹਜ਼ੂਰ ਦਾ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਪਹਿਲੀ ਪਵਿੱਤਰ ਬਾਣੀ ਸ਼੍ਰੀ ਜਪਜੀ ਸਾਹਿਬ ਚੌਥੀ ਪੌੜੀ ਦੇ ਅੰਦਰ ਗੁਰੂ ਦਾਤੇ ਦਾ ਫੁਰਮਾਨ ਹੈ, ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ, ਆਖੈ ਮੰਗੈ ਦੇ ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੋਹ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ। ਉਹ ਨਿਰੰਕਾਰ ਸੱਚਾ ਏ, ਉਹਦਾ ਨਾਮ ਸੱਚਾ ਕਹਿ, ਉਸ ਦੀ ਭਾਸ਼ਾ ਏ ਜਦੋਂ ਕੋਈ ਉਸ ਨੂੰ ਪਿਆਰ ਨਾਲ ਚੇਤਾ ਕਰੇ। ਹਜ਼ੂਰ ਨੇ ਆਪ ਹੀ ਦੋ ਸਵਾਲ ਖੜ੍ਹੇ ਕੀਤੇ ਨੇ ਵੀ ਐਖੋ ਜੀ ਕਿਹੜੀ ਭੇਟਾ ਹੋਏ ਜਿਹੜੀ ਰੱਬ ਦੇ ਸਾਹਮਣੇ ਧਰੀਏ ਉਹ ਖੁਸ਼ ਹੋਵੇ। ਦੂਸਰਾ ਕਿਆ ਨਹੀਂ, ਜ਼ੁਬਾਨ ਤੋਂ ਕਿਹੋ ਜਿਹਾ ਬੋਲ ਬੋਲਾਂ ਜਿਸ ਬੋਲਾਂ ਨੂੰ ਸੁਣਨ ਤੋਂ ਬਾਅਦ ਮੇਰਾ ਅਕਾਲ ਪੁਰਖ ਵਾ ਕੇ ਗੁਰੂ ਸਾਡੇ 'ਤੇ ਪ੍ਰਸੰਨ ਹੋਏ। ਦੋ ਸਵਾਲ ਹੋ ਗਏ, ਭੇਟਾ ਕੀ ਰੱਖੀ ਜਾਏ ਅਤੇ ਜ਼ੁਬਾਨ ਤੋਂ ਕਿਹੜੇ ਬੋਲ ਬੋਲੇ ਜਾਣ। ਅਤੇ ਸਤਿਗੁਰੂ ਜੀ ਦੇ ਆਪਣੀ ਅੱਗੋਂ ਜਵਾਬ ਵਿੱਚ ਬਚਨ ਨੇ, ਹਜ਼ੂਰ ਕਹਿੰਦੇ ਨੇ ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ। ਉਹ ਕਹੇ ਅੰਮ੍ਰਿਤ ਵੇਲਾ ਉੱਠਣਾ, ਉੱਠ ਕੇ ਉਸ ਮਾਲਕ ਦਾ ਨਾਮ ਜਪਣਾ, ਅਤੇ ਜਪਦਿਆਂ ਜਪਦਿਆਂ ਉਸ ਅਕਾਲ ਪੁਰਖ ਦੀ ਸਿਫਤੋਂ ਸਲਾਹ ਵਿੱਚ ਜੁੜਨਾ। ਹਜ਼ੂਰ ਕਹਿੰਦੇ ਨੇ ਇਹ ਹੀ ਭੇਟਾ ਉਸ ਰੱਬ ਦੀ, ਅਤੇ ਇਹੀ ਜ਼ੁਬਾਨ ਤੋਂ ਸਭ ਤੋਂ ਪਵਿੱਤਰ ਬੋਲ ਨੇ ਜਿਨ੍ਹਾਂ ਨੂੰ ਸੁਣ ਕੇ ਰੱਬ ਖੁਸ਼ ਹੁੰਦਾ ਹੈ। ਨਾਲ ਹੀ ਬਚਨ ਨੇ ਜਦੋਂ ਕੋਈ ਇਹ ਤਿੰਨ ਕੰਮ ਕਰੇਗਾ, ਅੰਮ੍ਰਿਤ ਵੇਲੇ ਉੱਠੇਗਾ, ਨਾਮ ਜਪੇਗਾ, ਉਸ ਮਾਲਕ ਦੀ ਵਡਿਆਈ ਕਰੇਗਾ। ਹਜ਼ੂਰ ਦਾ ਬਚਨ ਹੀ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ, ਨਿਰੰਕਾਰ ਆਪਣੀ ਬਖਸ਼ਿਸ਼ ਦਾ ਕੱਪੜਾ ਪਾ ਕੇ ਨਿਵਾਜੇਗਾ, ਉਹਦੀਆਂ ਮਿਹਰ ਭਰੀਆਂ ਨਿਗਾਹਾਂ ਖੋਣਗੀਆਂ, ਮੋਕਸ਼ ਦਾ ਦਰਵਾਜ਼ਾ ਖੁੱਲ੍ਹ ਜਾਏਗਾ। ਸਤਿਗੁਰੂ ਜੀ ਦੇ ਇਹ ਮਹਾਨ ਪਵਿੱਤਰ ਬਚਨ ਅਸੀਂ ਰੋਜ਼ ਪੜ੍ਹਦੇ ਹਾਂ, ਨਾਨਕ ਇਵੇਂ ਜਾਣੀਏ ਸਭ ਆਪੇ ਸਚਿਆਰ। ਬਾਬਾ ਫਰੀਦ ਸਾਹਿਬ ਤਾਂ ਇੱਥੋਂ ਤੱਕ ਤਾੜਨਾ ਕਰਦੇ ਨੇ ਵੀ ਜਿਹੜਾ ਆਦਮੀ ਕੋਲ ਸਮਾਂ ਵੀ ਕਹਿ, ਉਹਨੇ ਰਾਤ ਵੀ ਸੌਂ ਕੇ ਗਵਾਈ, ਅੰਮ੍ਰਿਤ ਵੇਲਾ ਵੀ ਉਹ ਸੌਂ ਕੇ ਗਵਾ ਰਿਹਾ ਕਹਿ, ਸਵੇਰੇ ਉੱਠ ਕੇ ਉਸ ਮਾਲਕ ਦੇ ਸਿਮਰਨ 'ਚ ਨਹੀਂ ਜੁੜਦਾ, ਅਤੇ ਕਹਿਣ ਲੱਗੇ ਉਹਨੂੰ ਜਿਉਂਦਾ ਨਾ ਕਹੋ, ਉਹ ਤਾਂ ਮੁਰਦਿਆਂ ਵਿੱਚ ਉਹਦੀ ਗਿਣਤੀ ਕਰਿਆ ਜੇ। ਅਤੇ ਨਾਲ ਹੀ ਗੱਲ ਹੋਰ ਕਹਿੰਦੇ, ਮਤ ਸੋਚੀ ਭਈ ਤੂੰ ਸੌਂਕ ਕੇ ਰੱਬ ਨੂੰ ਭੁਲਾਇਆ ਏ, ਸੋਚੇਗਾ ਚਲੋ ਰੱਬ ਕਿਹੜਾ ਮੇਰੇ ਕੋਲ ਪੁੱਛੇਗਾ। ਬਾਬਾ ਜੀ ਕਹਿੰਦੇ ਨਹੀਂ, ਜੇ ਤੂੰ ਰੱਬ ਨੂੰ ਭੁਲਾਇਆ ਏ ਪਰ ਰੱਬ ਨੇ ਤੈਨੂੰ ਨਹੀਂ ਅਜੇ ਭੁਲਾਇਆ, ਉਹਨੇ ਪੁੱਛਣਾ ਕੱਲ੍ਹ ਨੂੰ ਹਿਸਾਬ ਕਿਤਾਬ ਹੋਏਗਾ, ਕਿਉਂ ਨਹੀਂ ਅੰਮ੍ਰਿਤ ਵੇਲੇ ਉੱਠਿਆ, ਕਿਉਂ ਤੂੰ ਮੁਰਦਿਆਂ ਵਾਲੀ ਜ਼ਿੰਦਗੀ ਬਤੀਤ ਕਰਕੇ ਆਇਆ ਏ। ਬਾਬਾ ਜੀ ਦਾ ਬਚਨ ਹੈ ਨਾ, ਫਰੀਦ ਦਾ ਪਿੱਛਲ ਰਾਤ ਨਾ ਜਾਗਿਓ, ਪਿੱਛਲ ਰਾਤ ਤੋਂ ਪਾਵੇ ਅੰਮ੍ਰਿਤ ਵੇਲਾ ਸਵੇਰ ਵੇਲਾ, ਫਰੀਦਾ ਪਿੱਛਲ ਰਾਤ ਨਾ ਜਾਗਿਓ ਜੀਵਨ ਦੜੋਮ ਹੋਇਓ ਕੇ, ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਕੇ, ਜੇ ਤੂੰ ਰੱਬ ਨੂੰ ਵਿਸਾਰ ਦਿੱਤਾ ਏ ਪਰ ਰੱਬ ਨੇ ਨਹੀਂ ਉਹ ਤੈਨੂੰ ਵਿਸਾਰਿਆ ਇਹ ਚੇਤਾ ਰੱਖੇ। ਹੁਣ ਦੇਖੋ ਮੈਂ ਬੇਨਤੀ ਇਹ ਕਰਨ ਲੱਗਾ ਵਾਂ ਵੀ ਸਤਿਗੁਰੂ ਨੇ ਕੀਤਾ ਹੁਕਮ ਭਈ ਅੰਮ੍ਰਿਤ ਵੇਲੇ ਦੀ ਸੰਭਾਲ ਜ਼ਰੂਰੀ ਹੈ। ਜਿਹੜਾ ਵੀ ਸਤਿਗੁਰੂ ਪਿਤਾ ਜੀ ਦਾ ਪਿਆਰਾ ਸਿੱਖ ਅਖਵਾਉਂਦਾ ਏ ਉਹਨੂੰ ਇਸ ਬਚਨ ਦੀ ਪਾਲਣਾ ਕਰਨੀ ਪਏਗੀ, ਅਤੇ ਇਹ ਬਚਨ ਪਹਿਲੇ ਸਰੂਪ ਤੋਂ ਹੀ ਸਤਿਗੁਰੂ ਜੀ ਨੇ ਕਹਿਣਾ ਪ੍ਰਾਰੰਭ ਕਰ ਦਿੱਤਾ ਹੈ। ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਾਹੀਂ ਅਤੇ ਦੂਸਰਾ ਇਤਿਹਾਸ ਦੇ ਰਾਹੀਂ ਵੀ ਜਦੋਂ ਤੁਸੀਂ ਵੇਖੋਗੇ, ਜਦੋਂ ਭਾਈ ਮਰਦਾਨਾ ਜੀ ਨੇ ਸਤਿਗੁਰੂ ਜੀ ਦੇ ਚਰਨਾਂ ਚੋਦੜੀ ਕੀਤੀ ਸੀ, ਗੁਰੂ ਦਾਤਾ ਆਪ ਜੀ ਜਗਤ ਚਲੰਦੇ ਦਾ ਉਧਾਰ ਕਰਨ ਤੁਰੇ ਹੋ, ਮੇਰੇ ਭਾਗ ਚੰਗੇ ਮੈਨੂੰ ਨਾਲ ਲੈ ਕੇ ਤੁਰੇ ਹੋ। ਸਤਿਗੁਰੂ ਮੇਰੀਆਂ ਕੁਲਾਂ ਤਰ ਜਾਣਗੀਆਂ, ਮੈਂ ਸਮਰੱਥ ਗੁਰੂ ਦੀ ਹਜ਼ੂਰੀ ਚ ਰਹਾਂਗਾ। ਪਰ ਮੇਰੀ ਇੱਕ ਇੱਛਾ ਹੈ ਵੀ ਮੈਨੂੰ ਕੋਈ ਹੁਕਮ ਕਰੋ ਜਿਨ੍ਹਾਂ ਬਚਨਾਂ ਦੀ ਸੰਭਾਲ ਕਰਕੇ ਮੈਂ ਆਪਣਾ ਜੀਵਨ ਬਤੀਤ ਕਰਾਂ। ਅਤੇ ਪੁਰਾਤਨ ਜਨਮ ਸਾਖੀ 'ਚ ਬਚਨ ਲਿਖੇ ਨੇ, ਸਤਿਗੁਰੂ ਨੇ ਕਿਹਾ ਸੀ ਮਰਦਾਨਿਆਂ ਤਿੰਨ ਬਚਨਾਂ ਦੀ ਸੰਭਾਲ ਕਰੇ। ਸਭ ਤੋਂ ਪਹਿਲਾਂ ਕਿਹਾ ਸਾਨੇ ਅੰਮ੍ਰਿਤ ਵੇਲਾ ਤੂੰ ਕਦੇ ਵੀ ਸੌਂ ਕੇ ਬਤੀਤ ਨਹੀਂ ਕਰਨਾ। ਥੱਕਾ ਟੁੱਟਾ ਹੋਵੇਂ, ਜੋ ਮਰਜ਼ੀ ਤੇਰੀ ਜ਼ਿੰਦਗੀ ਵਿੱਚ ਮਹਿਮਾਨ ਆਏ ਹੋਣ ਨਾ ਆਏ ਹੋਣ, ਘਰ ਹੋਵੇਂ ਜਾਂ ਬਾਹਰ ਹੋਵੇਂ, ਪਰ ਅੰਮ੍ਰਿਤ ਵੇਲਾ ਤੇਰਾ ਕਦੇ ਸੌਂ ਕੇ ਨਹੀਂ ਬਤੀਤ ਹੋਣਾ ਚਾਹੀਦਾ। ਦੂਸਰਾ ਬਚਨ ਕੀਤਾ ਸਾਨੇ ਕੇਸਾਂ ਦਾ ਕਦੇ ਨਿਰਾਦਰ ਨਹੀਂ ਕਰਨਾ। ਅਤੇ ਤੀਜਾ ਹੁਕਮ ਸੀ ਭਈ ਆਏ ਗਏ ਰੱਬ ਦੇ ਪਿਆਰੇ ਦੀ ਸੇਵਾ ਅਵਸ਼ ਕਰਨੀ ਹੈ, ਕਿਉਂਕਿ ਰੱਬ ਦੇ ਪਿਆਰਿਆਂ ਦੀ ਜਦੋਂ ਵੀ ਸੇਵਾ ਕਰੋਗੇ ਉਹ ਕੁਛ ਨਾ ਕੁਛ ਦੇਣਗੇ। ਨਿਰੰਕਾਰ ਉਹਨਾਂ ਦੇ ਰਾਹੀਂ ਆਪ ਭਲਾ ਕਰਦਾ ਏ। ਮੈਂ ਬੇਨਤੀ ਕਰ ਲੱਗਾ ਸੀ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਹੁਕਮ ਕੀਤਾ ਏ। ਫਿਰ ਵੇਖੋ ਮਾਝ ਕੀ ਵਾਰ, ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਬਾਣੀ ਅੰਦਰ 22 ਵਾਰਾਂ ਨੇ, ਉਹਨਾਂ 'ਚੋਂ ਵਾਰ ਮਾਝ ਕੇ ਸਤਿਗੁਰੂ ਪਿਤਾ ਜੀ ਨੇ ਕਿਰਪਾ ਕੀਤੀ। ਕਹਿਣ ਲੱਗੇ ਵੇਖੋ ਆਹ ਜਿਹੜੇ ਨੇ ਨਾ ਇਸ ਧਰਤੀ ਦੇ 8 ਖੰਡ ਮੰਨੇ ਗਏ ਨੇ, ਖੰਡ ਤੋਂ ਪਾਵ ਖਿੱਸੇ, ਅਤੇ ਨਾਵਾਂ ਮੰਨ ਲਓ ਆਹ ਸਰੀਰ ਵੀ ਇੱਕ ਧਰਤੀ ਦਾ ਖਿੱਸਾ ਏ। ਬੰਦਾ ਸਾਰਾ ਦਿਨ ਰਾਤ ਇਹ 8 ਖੰਡ ਧਰਤੀ 'ਚੋਂ ਸੁੱਖ ਲੱਭਦਾ ਫਿਰਦਾ ਏ, ਮਿਹਨਤਾਂ ਕਰਦਾ ਏ, ਪਰ ਕਿਹੜਾ ਚੰਗਾ ਹੋਵੇ ਜੇ ਰੱਬ ਦੇ ਘਰ ਦਾ ਸੁੱਖ ਲੱਭਣਾ ਏ ਅਤੇ ਆ ਸਰੀਰ ਧਰਤੀ ਦੀ ਸੰਭਾਲ ਕਰਕੇ ਇਹਦੇ ਅੰਦਰ ਜਾਏ। ਗੁਰੂ ਕੇ ਬਚਨ ਨੇ 8 ਪੈਰੀ 8 ਖੰਡ ਨਾਵਾਂ ਖੰਡ ਸਰੀਰ, ਤਿਸ ਵਿੱਚ ਨੌਨਿਧ ਨਾਮ ਏਕ ਭਾਲੈ ਗੁਣੀ ਗਖੀਰ, ਕਰਮਵੰਤੀ ਸਾ ਲਾਏ ਆ ਨਾਨਕ ਕਰ ਗੁਰਪੀਰ। ਕਿਉਂਕਿ ਰੱਬ ਨੇ ਇਹ ਸਰੀਰ ਧਰਤੀ ਵਿੱਚ ਸਾਹਿਬ ਕਹਿੰਦੇ 9 ਖਜ਼ਾਨੇ ਪਾਏ ਨੇ। ਇਹ ਸਰੀਰ ਧਰਤੀ ਅੰਦਰ ਵਾਹਿਗੁਰੂ ਦਾ ਨਾਮ ਟਿਕਿਆ ਏ ਅਤੇ ਉਹ ਆਪ ਵੀ ਬੈਠਾ ਏ। ਭਾਗਾਂ ਵਾਲੇ ਨੇ ਜਿਹੜੇ ਗੁਰੂ ਪੀਰ ਬਣਾ ਕੇ ਉਹਦੀ ਸਿੱਖਿਆ ਲੈ ਕੇ ਇਸ ਧਰਤੀ ਦੇ ਅੰਦਰ ਜਾਣ ਦਾ ਯਤਨ ਕਰਦੇ ਨੇ। ਸਤਿਗੁਰੂ ਜੀ ਦਾ ਮਾਂ ਵਾਕ ਜੇ ਜਿਨ੍ਹਾਂ ਨੂੰ ਸਤਿਗੁਰੂ ਜੀ ਦੀ ਸਿੱਖਿਆ ਸਤਿਗੁਰੂ ਜੀ ਦੇ ਹੁਕਮ ਨਾਲ ਪਿਆਰ ਹੋਏਗਾ ਉਹ ਕੀ ਕਰਦੇ ਨੇ ਕਰਮਾਂ ਭਾਗਾਂ ਵਾਲੇ, ਉਹਨਾਂ ਬਾਰੇ ਬਚਨ ਏ। ਕਹਿੰਦੇ ਨੇ ਚੌਥੇ ਪੈਰ ਸਭਾ ਕੈ ਸੁਰਤਿਆਂ ਉਪਜੈ ਚਾਉ। ਆਮ ਮਨੁੱਖ ਨੂੰ ਇਸ ਗੱਲ ਦੀ ਸਾਰ ਨਹੀਂ, ਉਹ ਯਤਨ ਕਰਦਾ ਰਾਤ ਭਾਵੇਂ ਅੱਧੀ ਰਾਤ ਤੱਕ ਜਗਾ ਕੇ ਰੱਖੋ ਪਰ ਸਵੇਰ ਵੇਲੇ ਮੈਨੂੰ ਕੋਈ ਨਾ ਆਵਾਜ਼ ਮਾਰੇ। ਜਦੋਂ ਕਿ ਗੁਰੂ ਕੇ ਪਿਆਰਿਆਂ ਦੀ ਇਹ ਇੱਛਾ ਹੁੰਦੀ ਹੈ ਭਈ ਮੈਨੂੰ ਅੰਮ੍ਰਿਤ ਵੇਲੇ ਕੋਈ ਆਵਾਜ਼ ਨਾ ਮਾਰੇ, ਮੈਂ ਸਾਈਂ ਦੀ ਯਾਦ ਵਿੱਚ ਜੁੜਨਾ ਹੈ, ਉਹ ਰਾਤ ਵੇਲੇ ਨਾਲ ਸੌਣ ਦਾ ਯਤਨ ਕਰਨਗੇ ਭਈ ਮੇਰੇ ਕੋਲ ਕਿਧਰੇ ਅੰਮ੍ਰਿਤ ਵੇਲਾ ਨਾ ਗਵਾ ਜਾਏ, ਉਹ ਘੜੀਆਂ ਮੇਰੇ ਕੋਲੋਂ ਕਿਧਰੇ ਅਜਾਈ ਕਿਧਰੇ ਸੌਂ ਕੇ ਨਾ ਬਤੀਤ ਹੋ ਜਾਣ। ਸਤਸੰਗਿਓ, ਸਤਿਗੁਰੂ ਜੀ ਦਾ ਬਚਨ ਏ। ਕਹਿਣ ਲੱਗੇ ਜਿਨ੍ਹਾਂ ਨੂੰ ਇਸ ਗੱਲ ਦੀ ਸਾਰੇ ਸੁਰਤੀ ਵਾਲੇ ਲੋਕ ਅੰਮ੍ਰਿਤ ਵੇਲੇ ਉੱਠ ਖਲੋਂਦੇ ਨੇ, ਉਹਨਾਂ ਅੰਦਰ ਚਾਹ ਪੈਦਾ ਹੁੰਦਾ ਏ। ਤਿੰਨਾਂ ਦਰਿਆਵਾਂ ਸਿਓਂ ਦੋਸਤੀ ਮਾਨੇ ਮੁੱਖ ਸੱਚਾ ਨਾਉ। ਲਓ ਹੁਣ ਆਪਾਂ ਸਤਿਗੁਰੂ ਜੀ ਦੇ ਬਚਨ ਨੂੰ ਥੋੜ੍ਹਾ ਜਿਹਾ ਹੋਰ ਅੱਗੇ ਤੋਰ ਕੇ ਸਮਝਣ ਲੱਗੇ। ਕਹਿਣ ਲੱਗੇ ਇੱਕ ਤਾਂ ਉਹ ਲੋਕ ਨੇ ਜਿਹੜੇ ਆਪ ਪਰਮੇਸ਼ਰ ਦਾ ਅੰਮ੍ਰਿਤ ਵੇਲੇ ਨਾਮ ਜਪਦੇ ਨੇ, ਚਾਹ ਰੱਖਦੇ ਨੇ, ਅੰਦਰ ਦੀ ਖੋਜ ਕਰਦੇ ਨੇ, ਪਰ ਦੂਸਰੇ ਉਹ ਨੇ ਸਤਿਗੁਰੂ ਨੇ ਉਹਨਾਂ ਗੁਰਮੁਖਾਂ ਦੀ ਤੁਲਨਾ ਕੀਤੀ ਦਰਿਆ ਨਾਲ, ਜਿਹੜੇ ਜੁੜ ਚੁੱਕੇ ਨੇ ਉਹ ਚੱਲਦੇ ਫਿਰਦੇ ਦਰਿਆ ਦੀ ਤਰ੍ਹਾਂ ਉਹ ਵਗ ਰਹੇ ਨੇ। ਤਿੰਨਾਂ ਦਰਿਆਵਾਂ ਸਿਓਂ ਦੋਸਤੀ ਮਨ ਮੁੱਖ ਸੱਚਾ ਨਾਓ, ਮਨ ਅਤੇ ਮੁੱਖ ਪਾਠ ਵੱਖਰਾ ਜੇ। ਕਹਿਣ ਲੱਗੇ ਜਿਹੜਾ ਐਹੋ ਜੇ ਗੁਰਮੁਖਾਂ ਨਾਲ ਦੋਸਤੀ ਪਾਏਗਾ ਨਾ, ਉਹਨਾਂ ਦੇ ਵੀ ਮਨ ਅਤੇ ਮੁੱਖ ਵਿੱਚ ਰੱਬ ਦਾ ਨਾਮ ਵਸੇਗਾ। ਭਾਵ ਇੱਕ ਇਕੱਲਿਆਂ ਜਪਣਾ, ਇੱਕ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਜਪਣਾ, ਦੋਨਾਂ ਵਿੱਚ ਬਹੁਤ ਵੱਡਾ ਅੰਤਰ ਜੇ। ਇਹ ਠੀਕ ਏ ਆਪੋ ਆਪਣੀ ਕਿਰਤ ਵਿਰਤ ਕਰਨ ਵਾਲਾ ਸਿੱਖ ਜ਼ਰੂਰੀ ਨਹੀਂ, ਇਹ ਰਲ ਕੇ ਪਿਆਰਿਓ ਇੱਕ ਜਗ੍ਹਾ 'ਤੇ ਬੈਠ ਕੇ ਨਾਮ ਜਪ ਸਕਦੇ ਹੋਣ। ਵੈਸੇ ਸਤਿਗੁਰੂ ਜੀ ਦੀ ਕਿਰਪਾ ਏ, ਬਹੁਤ ਸਾਰੇ ਅਸਥਾਨ ਨੇ ਜਿੱਚੇ ਅੰਮ੍ਰਿਤ ਵੇਲੇ ਉੱਠ ਕੇ ਗੁਰਸਿੱਖ ਵੀਰ ਭੈਣ ਰਲ ਕੇ ਨਾਮ ਜਪਦੇ ਨੇ ਘੰਟਾ ਦੋ ਜਿੰਨਾ ਕੁ ਸਮਾਂ ਬਣਦਾ ਏ। ਗੁਰਦੁਆਰਿਆਂ ਵਿੱਚ ਸਿਮਰਨ ਚੱਲਦੇ ਹਨ ਜਾਂ ਘਰਾਂ ਵਿੱਚ ਇਕੱਠੇ ਹੋ ਜਾਣਾ। ਸਤਿਗੁਰੂ ਜੀ ਦਾ ਬਚਨ ਏ, ਗੁਰਮੁਖਾਂ ਦੀ ਸੋਭਤ ਵਿੱਚ ਬੈਠ ਕੇ ਜਦੋਂ ਨਾਮ ਜਪੋਗੇ ਇੱਕਦਮ ਤੁਹਾਡੇ ਉਹ ਅੰਦਰ ਨਾਮ ਪ੍ਰਵੇਸ਼ ਕਰੇਗਾ। ਸਤਿਗੁਰੂ ਜੀ ਦੇ ਬਚਨ ਨੇ ਉੱਚੇ ਅੰਮ੍ਰਿਤ ਵੰਡੀ ਹੈ, ਕਰਮੀ ਹੋਏ ਪਸਾਓ ਉੱਚ ਅੰਮ੍ਰਿਤ ਵੰਡਿਆ ਜਾਂਦਾ ਏ। ਹੁਣ ਦੋ ਬਚਨ ਹੋ ਗਏ, ਇੱਕ ਅੰਮ੍ਰਿਤ ਵੇਲੇ ਉੱਠ ਕੇ ਜਪਣਾ, ਦੂਸਰਾ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਜਪਣਾ। ਅਤੇ ਸਾਹਿਬ ਕਹਿੰਦੇ ਜੇ ਕਿਧਰੇ ਇੱਕ ਵਾਰ ਕੋਸ਼ਿਸ਼ ਕਰਕੇ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਜਪਣ ਲੱਗ ਪੋਗੇ ਇਹ ਹੈ ਤਾਂ ਔਖਾ। ਕਹਿੰਦੇ ਜਿਵੇਂ ਕੁਠਾਲੀ ਸੋਨਾ ਪਾਈਏ ਉਹਨੂੰ ਤਾ ਦਿੱਤਾ ਜਾਂਦਾ ਏ, ਇਸੇ ਤਰ੍ਹਾਂ ਸਵੇਰੇ ਉੱਠਣਾ ਵੀ ਔਖਾ, ਫਿਰ ਕਿਸੇ ਕੋਲ ਚੱਲ ਕੇ ਜਾ ਕੇ ਨਾਮ ਜਪਣਾ ਹੋਰ ਔਖਾ। ਪਰ ਜੇ ਕੁਠਾਲੀ 'ਚ ਪਿਆ ਸੋਨਾ ਇੱਕ ਵਾਰ ਤਾ ਸਹਿ ਜਾਏ, ਖੋਟ ਨਿਕਲ ਜਾਏ, ਫਿਰ ਜਿੰਨੀ ਮਰਜ਼ੀ ਉਹਦੇ ਦੁਆਲੇ ਅੱਗ ਬਾਲੋ ਪਿਆਰਿਓ, ਉਹਨੂੰ ਕੋਈ ਖਿਲਾ ਨਹੀਂ ਸਕਦਾ। ਇਸੇ ਤਰ੍ਹਾਂ ਜੇਕਰ ਕੋਈ ਨਾਮ ਜਪ ਕੇ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਅੰਦਰ ਨੂੰ ਮਾਂਝ ਲੈ, ਫਿਰ ਦੁਨੀਆਂ ਦੀ ਕੋਈ ਤਾਕਤ ਉਹਨੂੰ ਰੱਬ ਅਤੇ ਗੁਰੂ ਦੇ ਚਰਨਾਂ ਨਾਲ ਤੋੜ ਨਹੀਂ ਸਕਦੇ। ਇਹ ਉਹਦੇ 'ਤੇ ਵੱਡੀ ਬਖਸ਼ਿਸ਼ ਹੁੰਦੀ ਹੈ। ਪਰ ਕੋਈ ਇਹ ਸਵਾਲ ਪੁੱਛਣਾ ਚਾਹੇਗਾ, ਭਲਾ ਗੁਰਮੁਖਾਂ ਦੀ ਸੰਗਤ ਹਰ ਜਗ੍ਹਾ ਨਸੀਬ ਨਹੀਂ ਹੁੰਦੀ ਤਾਂ ਫਿਰ ਕੀ ਇਹ ਸਤਿਗੁਰੂ ਦੇ ਹੁਕਮ ਦੀ ਪਾਲਣਾ ਨਹੀਂ ਹੋਏਗੀ? ਸਤਸੰਗਿਓ, ਪਹਿਲੀ ਗੱਲ ਤਾਂ ਇਹ ਵੇਖੋ, ਜਦੋਂ ਗੁਰਮੁਖ ਲੋਕ ਮਿਲਣ ਅਤੇ ਉਹਦੀ ਸੰਗਤ ਵਿੱਚ ਬੈਠ ਕੇ ਕਿਹੜੀ ਛੇਤੀ ਸੁਰਤੀ ਬਿਰਤੀ ਜੁੜਦੀ, ਉਹਦਾ ਕਾਰਨ ਗੁਰਮੁਖਾਂ ਦੇ ਨਾਮ ਜਪਣ ਨਾਲ ਜੋ ਅੰਦਰੋਂ ਵਾਈਬ੍ਰੇਸ਼ਨ ਨਿਕਲਦੀ ਹੈ, ਚਾਰ ਚੁਫੇਰੇ ਦਾ ਮਖੌਲ ਹੈ, ਉਹ ਤੁਹਾਡੀ ਸੁਰਤੀ ਬਿਰਤੀ ਨੂੰ ਇੱਕਦਮ ਇਕਾਗਰ ਕਰੇਗਾ। ਗੁਰਮੁਖਾਂ ਦੇ ਔਰੇ ਵਿੱਚ ਜਾ ਕੇ ਬਦੋ ਬਦੀ ਜਿਹੜਾ ਮਨ ਦੌੜਦਾ ਸੀ ਉਹ ਟਿਕਣਾ ਪ੍ਰਾਰੰਭ ਹੋਏਗਾ। ਗੁਰੂ ਕੇ ਪਿਆਰੇ ਦੱਸਦੇ ਨੇ, ਉਹਨਾਂ ਦੇ ਇੰਝ ਲੱਗਦਾ ਜਿਵੇਂ ਚਾਰ ਚੁਫੇਰੇ ਕਿਸੇ ਨੇ ਦੀਵਾਰ ਬਣਾ ਦਿੱਤੀ ਹੋਏ। ਫਿਰ ਹੁਣ ਸਾਧ ਸੰਗਤ ਜੇਕਰ ਉਹ ਕੋਲ ਨਹੀਂ ਖਾਣ ਤਾਂ ਫਿਰ ਕਿਵੇਂ ਉਹਨਾਂ ਦੀ ਸੰਗਤ ਕੀਤੀ ਜਾਏ? ਸਤਿਗੁਰੂ ਨੇ ਉਹ ਵੀ ਤਰੀਕਾ ਦੱਸਿਆ ਜੇ। ਹਜ਼ੂਰ ਕਹਿੰਦੇ ਜ਼ਰੂਰੀ ਨਹੀਂ ਤੁਸੀਂ ਸਰੀਰ ਕਰਕੇ ਹੀ ਉਹਨਾਂ ਦੀ ਸੰਗਤ ਵਿੱਚ ਸਦਾ ਰਹੋ। ਤੁਸੀਂ ਦੇਸ਼ ਪ੍ਰਦੇਸ਼ ਗਏ ਹੋ, ਤੁਹਾਡੇ ਘਰ ਦੂਰ ਖਾਣ, ਤੁਹਾਡੇ ਨਗਰ ਜਾਂ ਸ਼ਹਿਰ ਵਿੱਚ ਕੋਈ ਹੋਰ ਗੁਰਮੁਖ ਨਹੀਂ ਮਿਲਦਾ। ਕਹਿੰਦੇ ਸੁਰਤੀ ਅਤੇ ਧਿਆਨ ਦੁਆਰਾ ਉਹਨਾਂ ਗੁਰਮੁਖਾਂ ਨੂੰ ਯਾਦ ਕਰੋ ਤਾਂ ਵੀ ਤੁਹਾਡੇ ਅੰਦਰ ਨੂੰ ਓਨੀ ਮਦਦ ਮਿਲੇ ਕਿ ਜਿੰਨੀ ਉਹਨਾਂ ਦੀ ਸੰਗਤ ਦੇ ਵਿੱਚ ਬੈਠ ਕੇ ਮਦਦ ਮਿਲਦੀ। ਕਦੇ ਤੁਸੀਂ ਵੇਖੋ ਇਸ ਅੰਦਰਲੀ ਸਤਿਗੁਰੂ ਪਿਤਾ ਜੀ ਦੀ ਮਦਦ ਕਿਵੇਂ ਮਿਲਦੀ ਏ। ਇੱਕ ਪ੍ਰਸੰਗ ਤੁਸੀਂ ਇਤਿਹਾਸ ਦਾ ਸਾਹਮਣੇ ਲਿਆਓ, ਅਕਸਰ ਇਹ ਉਹੀ ਸਤਿਗੁਰੂ ਦੀ ਹਜ਼ੂਰੀ ਵਿੱਚ ਸਾਂਝਾ ਕੀਤਾ ਜਾਂਦਾ ਏ, ਹੈ ਅੰਦਰ ਕਿਵੇਂ ਜੁੜਦਾ ਗੁਰੂ ਚਰਨਾਂ ਨਾਲ, ਸੁਰਤੀ ਦੁਆਰਾ ਕਿਵੇਂ ਦੇਸ਼ ਪ੍ਰਦੇਸ਼ ਵਿੱਚ ਪਹੁੰਚੇ ਹੋਏ ਗੁਰਮੁਖਾਂ ਨਾਲ ਸਤਿਗੁਰੂ ਜੀ ਦੇ ਨਾਲ ਜੁੜਿਆ ਜਾ ਸਕਦਾ ਏ। ਹਜ਼ੂਰ ਨੇ ਉਹਦੇ ਲਈ ਇੱਕ ਬੜਾ ਪਿਆਰਾ ਜਿਹਾ ਪ੍ਰਸੰਗ ਇਤਿਹਾਸ ਵਿੱਚ ਆਉਂਦਾ ਹੈ, ਹਨ ਤਾਂ ਬਹੁਤ ਵਧੇਰੇ, ਪਰ ਜਿਹੜਾ ਇਤਿਹਾਸ ਦੇ ਪੱਖ 'ਤੇ ਸਾਹਮਣੇ ਆਮ ਆਉਂਦਾ ਏ ਉਹਦੀ ਗੱਲ ਕਰਾਂ। ਕਾਬਲ ਦਾ ਰਹਿਣ ਵਾਲਾ ਭਾਈ ਗੋਂਦਾ ਅੰਮ੍ਰਿਤ ਵੇਲੇ ਉੱਠਦਾ ਏ, ਰੋਜ਼ ਉੱਠ ਕੇ ਸਾਈਂ ਦੇ ਚਰਨਾਂ ਦਾ ਧਿਆਨ ਧਰ ਕੇ ਜਪਦਾ ਏ। ਦਰਅਸਲ ਜਪ ਜਪ ਕੇ ਹੀ ਸੁਰਤੀ ਦਾ ਪਤਾ ਲੱਗਦਾ ਏ, ਜਪ ਜਪ ਕੇ ਹੀ ਪਤਾ ਲੱਗਦਾ ਉਸ ਪਿਆਰ ਇਹਦੇ ਚਰਨਾਂ ਨਾਲ ਕਿਵੇਂ ਜੁੜੀਦਾ ਏ। ਅੰਮ੍ਰਿਤ ਵੇਲੇ ਉੱਠਿਆ ਏ, ਹਰ ਰੋਜ਼ ਅਰਦਾਸਾਂ ਬੇਨਤੀਆਂ ਕਰਦਾ ਏ, ਸ਼ਬਦ ਦਾ ਆਨੰਦ ਮਾਣਦਾ ਏ, ਪਰ ਅੱਜ ਇੰਨਾ ਕੁ ਪਿਆਰ ਅਤੇ ਚਾਅ ਜਾ ਗਿਆ, ਸੁਰਤੀ ਖਿੱਚੀ ਗਈ ਸਤਿਗੁਰੂ ਗੁਰੂ ਘਰ ਰਾਜ ਸਾਹਿਬ ਜੀ ਦੇ ਚਰਨਾਂ ਵਿੱਚ, ਅਤੇ ਸੁਰਤੀ ਦੁਆਰਾ ਗੁਰੂ ਘਰ ਰਾਜ ਸਾਹਿਬ ਜੀ ਦੇ ਚਰਨ ਪਕੜ ਲੈਂਦਾ। ਹੁਣ ਸਮਰੱਥ ਗੁਰੂ ਸਾਹਿਬਾਨ ਤਾਂ ਸੁਭਾਏ ਮਾਨ ਨੇ ਕੀਰਤਪੁਰ ਸਾਹਿਬ ਅਤੇ ਭਾਈ ਗੋਂਦਾ ਸੁਭਾਏ ਮਾਨ ਨੇ ਕਾਬਲ, ਬੜੀ ਦੂਰੀ ਹੈ, ਸਰੀਰਾਂ ਦੀ ਦੂਰੀ ਹੈ। ਰੱਬ ਦੇ ਘਰ ਵਿੱਚ ਜਦੋਂ ਤੁਰੀਏ ਨਾ ਰੱਬ ਦੇ ਰਾਹ 'ਤੇ, ਅਤੇ ਪਿਆਰਿਓ ਫਿਰ ਇਹ ਸਰੀਰਾਂ ਦੀ ਦੂਰੀ ਦੀ ਕੋਈ ਪਰਵਾਹ ਨਹੀਂ ਕੀਤੀ ਜਾਂਦੀ, ਇਹਦੀ ਕੋਈ ਕੀਮਤ ਨਹੀਂ ਰਹਿੰਦੀ। ਸਾਹਿਬ ਨੇ ਇਹੋ ਜਿਹੇ ਜੁਗਤੀਆਂ ਨੁਕਤੇ ਦਿੱਤੇ ਨੇ, ਸਾਡੇ 'ਤੇ ਮਹਾਨ ਕਿਰਪਾ ਕੀਤੀ ਹੈ। ਕੋਈ ਇਹ ਕਵੇ ਵੀ ਮੈਂ ਦੂਰ ਬੈਠਾਂ ਅਤੇ ਜੁੜ ਨਹੀਂ ਸਕਦਾ, ਸਾਹਿਬ ਕਹਿੰਦੇ ਨਹੀਂ, ਪਹਿਲੀ ਗੱਲ ਰੱਬ ਅਤੇ ਗੁਰੂ ਤੁਹਾਡੇ ਤੋਂ ਦੂਰ ਹੈ ਹੀ ਨਹੀਂ, ਅਤੇ ਮੈਂ ਤੀਜੀ ਗੱਲ ਅੱਜ ਸਤਿਗੁਰੂ ਦੀ ਹਜ਼ੂਰੀ 'ਚ ਕਹਿਣ ਲੱਗਾ ਜੇ, ਉਹਦੇ ਨਾਲ ਜੁੜੇ ਹੋਏ ਗੁਰਮੁਖ ਲੋਕ ਜਿਹਨੂੰ ਗੁਰੂ ਦਰਿਆ ਕਹਿ ਰਹੇ ਹਨ, ਉਹ ਵੀ ਕਦੇ ਤੁਹਾਡੇ ਤੋਂ ਦੂਰ ਨਹੀਂ ਖੋਣਗੇ। ਅੱਗੇ ਅਸੀਂ ਪੜ੍ਹਾਂਗੇ ਇੱਕ ਬਚਨ, ਸਤਿਗੁਰੂ ਉਚੇਚਾ ਕਹਿਣਗੇ, ਰਹਿਤਵਾਨ ਅਤੇ ਨਾਮ ਜਪਣ ਵਾਲਿਆਂ ਦੀ ਸੰਗਤ ਜ਼ਰੂਰ ਕਰਿਆ ਜੇ। ਇੱਥੇ ਤਾਂ ਕੇਵਲ ਗੱਲ ਕਰਨੀ ਮੈਂ ਅੰਮ੍ਰਿਤ ਵੇਲੇ ਦੀ ਅਤੇ ਨਾਮ ਜਪਣ ਦੀ। ਉਹ 'ਚ ਵੇਖਾਂਗੇ ਨਾਮ ਜਪਣ ਵਾਲਿਆਂ ਦੀ ਸੰਗਤ ਕਰਨੀ ਕਿਉਂ ਜ਼ਰੂਰੀ ਪਿਆਰਿਓ। ਰੱਬ, ਗੁਰੂ ਅਤੇ ਉਹ ਗੁਰਮੁਖ ਬ੍ਰਹਮ ਗਿਆਨੀ ਮਹਾਂਪੁਰ ਗੁਰਮੁਖ ਲੋਕ ਉਹ ਕਦੇ ਦੂਰ ਨਹੀਂ ਜੇ ਖੁੰਦੇ। ਸਤਿਗੁਰੂ ਜੀ ਦੇ ਬਚਨ ਵੀ ਨੇ ਨਾ, ਹਜ਼ੂਰ ਕਹਿੰਦੇ ਨੇ ਤੂੰ ਭਰਪੂਰ ਜਾਣਿਆ ਮੈਂ ਦੂਰ, ਤੁਸੀਂ ਤਾਂ ਭਰਪੂਰ ਹੋ, ਮੇਰੀ ਕਮਲੇ ਮਨ ਨੇ ਤੁਹਾਨੂੰ ਦੂਰ ਸਮਝ ਲਿਆ ਏ। ਜੋ ਕਿਛ ਕਰੀ ਸੋ ਤੇਰੇ ਖਦੂਰ ਹੈ। ਫਿਰ ਸਾਹਿਬ ਜੀ ਦਾ ਬਚਨ ਆਉਂਦਾ ਜੇ, ਦੀਨ ਦਿਆਲ ਕਿਰਪਾਲ ਸੁੱਖ ਸਾਗਰ, ਸਰਬ ਕਟਾਂ ਭਰਪੂਰੀ ਰੇ, ਪੇਖਤ ਸੁਨਤ ਸਦਾ ਖੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ। ਮੂਰਖ ਮਨ ਉਹਨੂੰ ਦੂਰ ਸਮਝਦੇ ਨੇ, ਸਿਆਣੇ ਮਨ ਉਸ ਨੂੰ ਕਦੇ ਦੂਰ ਨਹੀਂ ਸਮਝਣਗੇ। ਭਈ ਦੂਰ ਕਿਧਰੇ ਸੱਤਵੇਂ ਅਸਮਾਨ 'ਤੇ ਬੈਠਾ ਹੋਏਗਾ ਉਹ ਪ੍ਰਭੂ ਅਤੇ ਸਤਿਗੁਰੂ, ਉਹਨੂੰ ਬਿਲਕੁਲ ਆਪਣੇ ਅੰਗ ਸੰਗ ਸਮਝ ਕੇ ਪਿਆਰਿਓ, ਉਹਦੇ ਚਰਨਾਂ ਨਾਲ ਜੁੜਦੇ। ਭਾਈ ਗੋਂਦਾ ਜੁੜ ਗਿਆ ਈ, ਅੱਜ ਇਸ ਨੇ ਸਤਿਗੁਰੂ ਦੇ ਚਰਨ ਪਕੜ ਲਏ ਨੇ। ਸਰੀਰ ਵੱਖ ਹਨ ਪਰ ਗੁਰੂ ਘਰ ਐਸੇ ਮਹਾਰਾਜ, ਸਾਰਾ ਦਿਨ ਨਹੀਂ ਉੱਠਦੇ। ਅੱਜ ਅੰਮ੍ਰਿਤ ਵੇਲਾ ਗੁਜ਼ਰ ਗਿਆ, ਦੁਪਹਿਰ ਹੋ ਗਈ, ਸ਼ਾਮਾਂ ਪੈ ਗਈਆਂ, ਪਰ ਨਾ ਗਰੀਬ ਨਿਵਾਜ ਪਿਤਾ ਮਹਾਰਾਜ ਜੀ ਨੇ ਅੱਜ ਚਰਨ ਖਿਲਾਏ ਅਤੇ ਨਾ ਭਾਈ ਗੋਂਦੇ ਨੇ ਆਪਣੇ ਹੱਥ ਖਿਲਾਏ ਕਨ, ਨਾ ਅੱਜ ਸਤਿਗੁਰੂ ਨੇ ਪ੍ਰਸ਼ਾਦ ਛਕਿਆ ਏ, ਨਾ ਭਾਈ ਗੋਂਦੇ ਨੇ ਛਕਿਆ ਏ। ਛਕਣ ਵੀ ਕਿਉਂ ਪਿਆਰੇ ਹੋ? ਜਿਨ੍ਹਾਂ ਨੂੰ ਸਮਰਾ 'ਚ ਗੁਰੂ ਜੀ ਦੇ ਚਰਨਾਂ ਨਾਲ ਜੁੜਨਾ ਮਿਲ ਜਾਵੇ, ਉਹਨਾਂ ਨੇ ਕੀ ਲੈਣਾ ਹੋਰ ਕੁਝ ਛੱਕ ਛਕਾ ਕੇ ਜਾਂ ਪਰੇ ਕੱਟ ਕੇ? ਸਿੱਖ ਤਾਂ ਰੋਜ਼ ਅਰਦਾਸਾਂ ਹੀ ਇਹ ਕਰਦਾ ਰਹਿੰਦਾ ਹੈ ਨਾ, ਸਤਿਗੁਰੂ ਇੱਕ ਕਿਰਪਾ ਕਰ ਮੇਰੇ 'ਤੇ, ਤਵ ਚਰਨਨ ਮਨ ਰਖੇ ਖਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਤੁਹਾਡੇ ਚਰਨਾਂ 'ਚ ਮੇਰਾ ਮਨ ਰਹੇ, ਕਦੇ ਪਰੇ ਨਾ ਘੁੰਮਾਂ, ਸਦੀ ਤੁਹਾਡੇ ਚਰਨਾਂ ਵਿੱਚ ਮੈਂ ਟਿਕਿਆ ਰਵਾਂ। ਅਤੇ ਅੱਜ ਜਦੋਂ ਟਿਕਿਆ ਹੀ, ਸਤ ਸੰਗਤ ਅਤੇ ਗੁਰਸਿੱਖਾਂ ਨੇ ਬੇਨਤੀ ਕਰ ਪੁੱਛਿਆ ਸੀ, ਹਜ਼ੂਰ ਸਤਿਗੁਰੂ ਜੀ ਅੱਜ ਕਿਹੜੇ ਰੰਗਾਂ ਵਿੱਚ ਸਮਰਾ 'ਚ ਗੁਰੂ ਜੀ ਬੈਠੇ ਸਨ, ਨਾ ਪ੍ਰਸ਼ਾਦ ਛਕੇ, ਨਾ ਬਚਨ ਬਿਲਾਸ ਕੀਤੇ, ਨਾ ਗਰੀਬ ਨਿਵਾਜ ਪਿਤਾ ਨੇ ਆਪਣਾ ਸਰੂਪ ਖਿਲਾਇਆ। ਕਾਰਨ ਕਹਿਣ ਲੱਗੇ, ਅੱਜ ਭਾਈ ਗੋਂਦੇ ਨੇ ਚਰਨ ਪਕੜ ਲਏ ਸਨ, ਇੰਨੇ ਪਿਆਰ ਨਾਲ ਘੁੱਟ ਕੇ ਪਕੜੇ, ਛੁਡਾਉਣ ਨੂੰ ਜੀ ਨਹੀਂ ਸੀ ਚਾਹਿਆ। ਗੁਰਸਿੱਖ ਬੜੇ ਹੈਰਾਨ, ਪਰ ਸਮਾਂ ਪਾ ਕੇ ਭਾਈ ਗੋਂਦੇ ਨੂੰ ਪੁੱਛਿਆ। ਕਹਿਣ ਲੱਗਾ, ਉਸ ਦਿਨ ਸਾਹਿਬ ਜੀ ਦੇ ਚਰਨ ਸੁਰਤੀ ਦੁਆਰਾ ਪਕੜੇ ਹੋਏ ਸੀ, ਛੱਡਣ ਨੂੰ ਜੀ ਨਹੀਂ ਸੀ ਚਾਹੁੰਦਾ। ਹੁਣ ਸੋਚੋ ਜ਼ਰਾ, ਇਹਦਾ ਮਤਲਬ ਉਹ ਇੰਨੀ ਦੂਰ ਬੈਠ ਕੇ ਸੁਰਤ ਨਾਲ ਉਹ ਚਰਨ ਪਕੜ ਵੀ ਸਕਦਾ ਹੈ, ਅਤੇ ਸਮਰਾ 'ਚ ਗੁਰੂ ਪਕੜਾ ਵੀ ਦਿੰਦਾ ਹੈ। ਅਤੇ ਇੱਥੋਂ ਪਤਾ ਲੱਗ ਗਿਆ, ਜਦੋਂ ਕੋਈ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜੇਗਾ, ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪੇਗਾ, ਜੇ ਗੁਰਮੁਖ ਉਹਦੇ ਕੋਲ ਨਹੀਂ ਕਹਿਣ, ਜਿਹੜਾ ਇਹਨੇ ਕਦੇ ਰਲ ਕੇ ਸੰਗਤ ਨਾਲ ਨਾਮ ਜਪਿਆ ਏ, ਉਹ ਕੋਲ ਨਹੀਂ, ਇਹ ਇਕੱਲਾ ਏ। ਅਤੇ ਹਜ਼ੂਰ ਜੀ ਨੇ ਇਹ ਦੱਸ ਦਿੱਤਾ, ਸੁਰਤੀ ਦੁਆਰਾ ਉੱਥੇ ਪਹੁੰਚ ਕੇ ਧਿਆਨ ਧਰ ਕੇ ਨਾਮ ਜਪੋ, ਅਤੇ ਪਿਆਰਿਓ ਸਤਿਗੁਰੂ ਤਾਂ ਵੀ ਉਹਨੀ ਕਿਰਪਾ ਕਰੇਗਾ। ਹੁਣ ਇੱਕ ਬਚਨ ਤਾਂ ਇਹ ਧਿਆਨ 'ਚ ਰੱਖੋ, ਹਜ਼ੂਰ ਕਹਿੰਦੇ ਅੰਮ੍ਰਿਤ ਵੇਲਾ, ਦੂਸਰਾ ਗੁਰਮੁਖਾਂ ਦੀ ਸੰਗਤ, ਸਰੀਰ ਕਰਕੇ ਮਿਲੇ ਵੱਡੇ ਭਾਗ, ਨਾ ਮਿਲੇ ਤਾਂ ਪਿਆਰਿਓ ਧਿਆਨ ਦੁਆਰਾ ਉਹ ਸੰਗਤ ਕਰੀਏ, ਉਹ ਵੀ ਉਤਨਾ ਲਾਭ ਦੇਵੇਗੀ। ਪਰ ਸਵਾਲ ਇਹ ਵੇ, ਭਈ ਗੁਰਮੁਖਾਂ ਦੀ ਸੰਗਤ ਵਿੱਚ ਹੀ ਕਿਉਂ ਇਹ ਨਾਮ ਜਪੀਏ, ਕਿਉਂ ਧਿਆਨ ਧਰੀਏ? ਇਹਦਾ ਜਵਾਬ ਦਿੱਤਾ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਖੁਰਾ ਨੇ। ਉਹਨਾਂ ਨੇ ਨਾ ਕਵਿਤੇ ਵਾਰਾਂ ਵਿੱਚ ਗੁਰਮਤਿ ਦਾ ਇਹੋ ਜਿਹਾ ਕੋਈ ਨੁਕਤਾ ਨਹੀਂ ਜਿਹੜਾ ਉਹਨਾਂ ਨੇ ਨਾ ਸਮਝਾਇਆ ਹੋਏ। ਤਾਂ ਹੀ ਉਹਨਾਂ ਨੂੰ ਚਾਬੀ ਕਹਿੰਦੇ ਨੇ ਨਾ, ਕੁੰਜੀ। ਕੁੰਜੀ ਉਹਦਾ ਮਤਲਬ ਏ, ਸਾਡੇ ਅੰਦਰ ਦੇ ਭਰਮ ਨੂੰ ਖੋਲ੍ਹ ਦਿੰਦੇ ਨੇ। ਜੋ ਗਰੀਬ ਨਿਵਾਜ ਪਿਤਾ ਨੇ ਬਚਨ ਕਹੇ, ਉਹਨੂੰ ਸਾਡੇ ਸ਼ਬਦਾਂ ਵਿੱਚ ਪਾ ਕੇ ਸੌਖਾ ਕਰਕੇ ਸਮਝਾਉਂਦੇ ਨੇ। ਭਾਈ ਸਾਹਿਬ ਨੇ ਤਿੰਨ ਪ੍ਰਮਾਣ ਦਿੱਤੇ। ਕਹਿੰਦੇ ਹਿੰਦੁਸਤਾਨ ਵਿੱਚ ਇੱਕ ਪੁਰਾਣੀ ਪਰੰਪਰਾ ਚੱਲੀ ਆਉਂਦੀ ਏ, ਵੀ ਜੈਸੇ ਸੁਖਦੇਵ ਕੇ ਜਨਮ ਸਮੇਂ ਜਾਕੋ ਜਾਕੋ ਜਨਮ ਪਿਓ ਅਤੇ ਸਕਲ ਸਿੱਧ ਜਾਨੀ ਹੈ। ਸੁਖਦੇਵ ਇੱਕ ਰਿਸ਼ੀ ਹੋਇਆ ਏ। ਕਹਿੰਦੇ ਜਦੋਂ ਉਹਦਾ ਜਨਮ ਹੋਇਆ ਸੀ ਨਾ, ਉਸ ਸਮੇਂ 'ਤੇ ਜਿਹਦਾ ਜਿਹਦਾ ਵੀ ਉਸ ਧਰਤੀ 'ਤੇ ਜਨਮ ਹੋਇਆ ਹਿੰਦੁਸਤਾਨ ਅੰਦਰ, ਉਹ ਵੀ ਸਾਰੇ ਸੁਖਦੇਵ ਦੀ ਤਰ੍ਹਾਂ ਉਹ ਪਿਆਰਿਓ ਅੰਦਰੋਂ ਰੱਬ ਨਾਲ ਜੁੜ ਗਏ। ਸਿੱਧ ਜਾਣੀਏ ਕਾਮਯਾਬ ਹੋਏ ਜੁੜਨ ਵਾਸਤੇ। ਇਹ ਪੁਰਾਣੀ ਪਰੰਪਰਾ ਚਲੀ ਆਉਂਦੀ ਹੈ, ਉਸ ਸਮੇਂ ਜਿਨ੍ਹਾਂ ਦਾ ਜਨਮ ਹੋਇਆ ਉਹ ਵੀ ਸਾਰੇ ਸਿੱਧ ਬਣ ਗਏ, ਕਾਮਯਾਬੀ ਹੋਈ ਉਹਨਾਂ ਨੂੰ ਰੱਬ ਦੇ ਰਾਹ 'ਤੇ। ਦੂਸਰਾ ਕਹਿੰਦੇ, ਤੁਸੀਂ ਵੇਖੋ ਸਵਾਂਤੀ ਬੂੰਦ ਜੋਈ ਜੋਈ ਪਰਤ ਸਮੁੰਦਰ ਵਿਖੈ, ਸੀਪ ਕਹਿ ਸੰਜੋਗ ਮੁਕਤਾਖਲ ਬਖਾਨੀ ਹੈ। ਪਿਆਰਿਓ, ਜਿਹੜੀ ਸਵਾਂਤੀ ਬੂੰਦ ਹੈ ਨਾ, ਜਦੋਂ ਉਹ ਸਮੁੰਦਰ 'ਚ ਪੈਂਦੀ ਹੈ, ਬੂੰਦਾਂ ਤਾਂ ਹੋਰ ਵੀ ਪੈਂਦੀਆਂ ਨੇ ਮੀਂਹ ਦੀਆਂ, ਪਰ ਜਦੋਂ ਸਵਾਂਤੀ ਬੂੰਦ ਪਵੇ ਸਿੱਪੀ ਦੇ ਮੂੰਹ ਅੰਦਰ, ਉਹ ਸਮੇਂ ਵਿੱਚ ਪਈ ਹੋਈ ਬੂੰਦ ਦਾ ਇੱਕ ਦਿਨ ਮੋਤੀ ਬਣ ਜਾਂਦਾ ਹੈ। ਹੁਣ ਤੀਸਰਾ ਬਚਨ ਇੱਕ ਹੋਰ ਕਿਹਾ ਨੇ, ਆਖਣ ਲੱਗੇ ਵੇਖੋ, ਜਦੋਂ ਬਾਵਨ ਸੁਗੰਧ ਸੰਬੰਧ ਪਾਉਣ ਗਾਉਣ ਕਰੈ, ਲਾਗੇ ਜਾਖੀ ਜਾਖੀ ਦਰੁੰਬ ਚੰਦਨ ਸਮਾਨੀਏ। ਹਵਾ ਵਾਗਰੀ ਹੋਏ, ਬਾਵਨ ਚੰਦਨ ਦਾ ਰੁੱਖ ਹੋਏ। ਪਿਆਰਿਓ, ਜੇ ਹਵਾ ਵਾਗਰੀ ਹੋਏ ਤਾਂ ਉਸ ਬਾਵਨ ਚੰਦਨ ਦੀ ਸੰਗਤਕਾਰ ਜਿੱਧਰ ਜਿੱਧਰ ਵੀ ਉਹ ਹਵਾ ਜਾਏਗੀ, ਉਹਨਾਂ ਬਾਕੀ ਬੂਟਿਆਂ ਵਿੱਚ ਵੀ ਉਹ ਚੰਦਨ ਦੀ ਖੁਸ਼ਬੂ ਆਏਗੀ। ਤਿੰਨ ਬਚਨ ਕਹਿ ਕੇ ਨਾ, ਅਤੇ ਅੰਮ੍ਰਿਤ ਵੇਲੇ ਦੀ ਅਤੇ ਗੁਰੂ ਕੇ ਸਿੱਖਾਂ ਦੀ ਸੰਗਤ ਕਰਨ ਦਾ ਲਾਭ ਦੱਸਿਆ ਨੇ। ਕਹਿਣ ਲੱਗੇ ਪਿਆਰਿਓ, ਜਿਵੇਂ ਸੁਖਦੇਵ ਦੇ ਜਨਮ ਸਮੇਂ ਜਿਹਦਾ ਜਿਹਦਾ ਜਨਮ ਹੋਇਆ ਉਹ ਵੀ ਰੱਬ ਨਾਲ ਜੁੜਨ ਲਈ ਕਾਮਯਾਬ ਹੋ ਗਿਆ। ਸਤਸੰਗਿਓ, ਸਵਾਂਤੀ ਬੂੰਦ ਜਿਸ ਜਿਸ ਸਿੱਪੀ ਦੇ ਮੂੰਹ 'ਚ ਪਏ ਉਹ ਮੋਤੀ ਬਣ ਗਏ, ਬਾਕੀ ਬਰਸਾਤ ਨਾਲ ਨਹੀਂ। ਤੀਸਰਾ ਕਹਿੰਦੇ ਵੀ ਚੰਦਨ ਦੀ ਸੰਗਤਕਾਰ ਹਵਾ ਨੇ ਜਦੋਂ ਅੱਗੇ ਨੂੰ ਤੋਰਿਆ, ਸੁਗੰਧ ਨੂੰ ਜਿਹਨੂੰ ਜਿਹਨੂੰ ਲੱਗੀ ਉਹਨਾਂ ਰੁੱਖਾਂ ਵਿੱਚ ਉਹ ਚੰਦਨ ਦੀ ਸੁਗੰਧ ਚਲੀ ਗਈ। ਇਸੇ ਤਰ੍ਹਾਂ ਕਹਿਣ ਲੱਗੇ, ਤੈਸੇ ਗੁਰਸਿੱਖ ਸੰਗ ਜੋ ਜੋ ਜਾਗਤ ਅੰਮ੍ਰਿਤ ਜੋਗ। ਪਿਆਰਿਓ, ਸ਼ਬਦ ਪ੍ਰਸਾਦ ਮੋਖ ਪਦ ਪਰਵਾਨੀ ਹੈ, ਜਿਹੜਾ ਗੁਰੂ ਕਿਆਂ ਸਿੱਖਾਂ ਦੀ ਸੰਗਤ ਵਿੱਚ ਬੈਠ ਅੰਮ੍ਰਿਤ ਵੇਲੇ ਦੀ ਸੰਭਾਲ ਕਰੇਗਾ। ਪਿਆਰਿਓ, ਉਸ ਵਕਤ ਦੀ ਕੀਤੀ ਕੋਈ ਸੰਭਾਲ ਦੇ ਨਾਲ ਉਹਨਾਂ ਦੇ ਅੰਦਰ ਗੁਰਪ੍ਰਸਾਦ ਵਰਤੇਗਾ, ਉਹਨਾਂ ਦੇ ਅੰਦਰ ਮੋਖ ਪਦ ਦੀ ਉਹਨਾਂ ਨੂੰ ਪ੍ਰਾਪਤੀ ਹੋਏਗੀ, ਉਹਨਾਂ ਦੇ ਅੰਦਰ ਨੂੰ ਉਹ ਸਤਿਗੁਰੂ ਦੇ ਪਿਆਰੇ ਉਸ ਵਕਤ ਨਿਵਾਜਣਗੇ। ਇਹ ਸਤਿਗੁਰੂ ਪਿਤਾ ਮਹਾਰਾਜ ਜੀ ਦੇ ਘਰ ਦੇ ਮਰਿਆਦਾ ਭਾਈ ਗੁਰਦਾਸ ਸਾਹਿਬ ਜੀ ਵੀ ਦੱਸ ਰਹੇ ਨੇ, ਪਰ ਇਹ ਜ਼ਰੂਰ ਖਿਆਲ ਕਰਿਆ ਜੇ ਕਿਧਰੇ ਕੋਈ ਇਹ ਸੋਚ ਲਵੇ ਕੇਵਲ ਅੰਮ੍ਰਿਤ ਵੇਲੇ ਜੁੜਨਾ ਏ ਅਤੇ ਬਾਕੀ ਸਾਰਾ ਦਿਨ ਜੁੜਨ ਦੀ ਲੋੜ ਨਹੀਂ, ਪਹਿਲੀ ਗੱਲ ਤਾਂ ਜਿਹੜਾ ਅੰਮ੍ਰਿਤ ਵੇਲੇ ਦੀ ਸੰਭਾਲ ਕਰੇਗਾ ਸਾਰਾ ਦਿਨ ਉਸ ਉੱਪਰ ਰੱਬ ਦੀ ਕਿਰਪਾ ਰਹੇਗੀ, ਉਹ ਜੁੜਿਆ ਹੀ ਰਹੇਗਾ। ਪਰ ਤਾਂ ਵੀ ਜਿਉਂ ਜਿਉਂ ਯੁੱਗ ਬਦਲਦਾ ਹੈ, ਤਰਕਵਾਦੀ ਯੁੱਗ ਹੈ, ਹਰ ਚੀਜ਼ ਨੂੰ ਇਹ ਚੀਰ ਫਾੜ ਕਰਕੇ ਵੇਖਣਾ ਚਾਹੁੰਦਾ ਹੈ, ਚਾਹੁੰਦਾ ਕਿਧਰੋਂ ਕੋਈ ਇਹੋ ਜਿਹੀ ਗੱਲ ਮਿਲੇ ਜਿਹਦੇ ਨਾਲ ਮੈਂ ਧਰਮ ਦੇ ਉਪਦੇਸ਼, ਮੈਂ ਸਤਿਗੁਰੂ ਦੇ ਉਪਦੇਸ਼ ਨੂੰ ਕੱਟ ਕੇ ਆਪਣੀ ਬੁੱਧ ਨੂੰ ਵੱਡੀ ਜਾਣ ਕੇ ਆਖਾਂ ਇਹ ਗੱਲ ਗਲਤ ਹੈ। ਪਰ ਇਹੋ ਜਿਹਾ ਮੌਕਾ ਨਹੀਂ ਕਦੇ ਆਉਂਦਾ। ਪੜ੍ਹੋ ਸਤਿਗੁਰੂ ਜੀ ਦੇ ਬਚਨ, ਹਜ਼ੂਰ ਕਹਿੰਦੇ ਚਾਲਾ ਗੇ ਉੱਠ ਨਾਮ ਜਪ, ਚਲਾ ਗੇ ਤੂੰ ਪਾਵੇ ਅੰਮ੍ਰਿਤ ਵੇਲਾ। ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪ, ਅਤੇ ਪੁੱਛਿਆ ਕੇਵਲ ਅੰਮ੍ਰਿਤ ਵੇਲੇ ਨਹੀਂ, ਕਹਿੰਦੇ ਤੂੰ ਸ਼ੁਰੂਆਤ ਕਰਨੀ ਤੋਂ ਉਸ ਤੋਂ ਬਾਅਦ ਨਿਸਬਾਸੁਰ ਆਰਾਦ, ਦਿਨ ਅਤੇ ਰਾਤ ਤੂੰ ਉਸ ਨੂੰ ਚੇਤਾ ਕਰਨਾ ਕਹਿ। ਨਿਸਬਾਸੁਰ ਆਰਾਦ, ਤਾਰਾ ਤੁਝੇ ਨਾ ਵਿਆਪੀ ਨਾਨਕ ਮਿਟੇ ਉਪਾਦ, ਤੈਨੂੰ ਕੋਈ ਦੁੱਖ ਨਹੀਂ ਲੱਗੇਗਾ ਜੇ ਤੂੰ ਦਿਨ ਰਾਤ ਚੇਤਾ ਕਰੇਗਾ। ਫਿਰ ਗਰੀਬ ਨਿਵਾਜ ਪਿਤਾ ਮਹਾਰਾਜ ਜੀ ਨੇ ਹੋਰ ਕਿਰਪਾ ਕੀਤੀ, ਕਹਿਣ ਲੱਗੇ ਬਾਬਾ ਫਰੀਦ ਸਾਹਿਬ ਜੀ ਨੇ ਪਹਿਲਾਂ ਕਿਹਾ ਨਾ, ਜਿਹੜੇ ਅੰਮ੍ਰਿਤ ਵੇਲੇ ਨਹੀਂ ਜਾਗਦੇ ਉਹ ਤਾਂ ਮੋਇਆਂ ਵਿੱਚ ਨੇ, ਉਹ ਜਿਉਂਦਿਆਂ 'ਚ ਨਹੀਂ। ਉਸੇ ਬਾਬਾ ਫਰੀਦ ਸਾਹਿਬ ਜੀ ਨੇ ਇਸ ਦਾ ਹੋਰ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ ਜੇਕਰ ਕੋਈ ਆਦਮੀ ਰਾਤ ਦੇ ਪਹਿਲੇ ਪੈਰ ਤਾਂ ਕਰੇ ਪਾਪ, ਅਤੇ ਸਵੇਰੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਕੇਸੀ ਨਹਾ ਕੇ ਕਹੇ ਹੁਣ ਮੈਂ ਨਾਮ ਜਪਦਾ। ਬੜੇ ਇਹੋ ਜਿਹੇ ਵੀਰ ਵੀ ਮਿਲਦੇ ਨੇ ਜਿਨ੍ਹਾਂ ਨੇ ਸਵੇਰੇ ਉੱਠ ਕੇ ਨਿਤਨੇਮ ਵੀ ਜ਼ਰੂਰ ਕਰਨਾ ਹੈ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਸ਼ਰਾਬ ਵੀ ਜ਼ਰੂਰ ਪੀਣੀ ਹੈ। ਇਹ ਆਮ ਤੁਸੀਂ ਤੁਹਾਨੂੰ ਬੜੇ ਲੋਕ ਮਿਲਣਗੇ, ਕਹਿਣਗੇ ਅਸੀਂ ਪਾਠ ਤਾਂ ਕਰਦੇ ਹਾਂ ਨਾ, ਚਲੋ ਜੇ ਪੀਂਦੇ ਖਾਂਦੇ ਹਾਂ। ਮੇਰੇ ਸਤਿਗੁਰੂ ਜੀ ਨੇ ਇਹ ਵੀ ਸ਼ੰਕਾ ਮਿਟਾ ਦਿੱਤਾ। ਬਾਬਾ ਫਰੀਦ ਸਾਹਿਬ ਕਹਿਣ ਲੱਗੇ, ਮਤ ਸੋਚਣਾ ਰਾਤ ਦੇ ਪਹਿਲੇ ਪੈਰ ਤਾਂ ਤੁਸੀਂ ਪਾਪਾਂ ਵਿੱਚ ਗੁਜ਼ਾਰੋ, ਅਤੇ ਸਵੇਰੇ ਕਹੋ ਅਸੀਂ ਨਾਮ ਜਪ ਲਿਆ ਅਤੇ ਭਲਾ ਹੋਏਗਾ। ਨਹੀਂ, ਕਹਿਣ ਲੱਗੇ ਬੋਲਿਓ ਜਿਨ੍ਹਾਂ ਰੁੱਖਾਂ ਨੂੰ ਫਲਦਾਰ ਬੂਟਿਆਂ ਨੂੰ ਪਿਆਰਿਓ ਫਲ ਲੱਗਣੇ ਕੌਣ ਉਹਨਾਂ ਨੂੰ ਪਹਿਲਾਂ ਫੁੱਲ ਲੱਗਦੇ ਨੇ ਕਾਦਰ ਦੀ ਕੁਦਰਤ ਦਾ ਅਸੂਲ ਏ ਜਿਹੜੇ ਰਾਤ ਦੇ ਪਹਿਲੇ ਪੈਰ ਨਾਮ ਜਪਣਗੇ ਮਾਨੋ ਫੁੱਲ ਲੱਗਣਗੇ ਉਹੀ ਸਵੇਰ ਵੇਲੇ ਜਦੋਂ ਜਪਣਗੇ ਉਹਨਾਂ ਨੂੰ ਬਖਸ਼ਿਸ਼ ਦਾ ਫਲ ਲੱਗੇਗਾ ਸਤਿਗੁਰੂ ਜੀ ਦੇ ਬਚਨ ਨੇ ਹਜ਼ੂਰ ਕਹਿੰਦੇ ਪਹਿਲੇ ਪੈਰੇ ਫੁੱਲੜਾ ਫਲ ਪੀ ਪੱਚਾ ਰਾਤ ਜੋ ਜਾਗਨ ਲਖਨ ਸੇ ਸਾਈ ਕੰਨੋ ਦਾਤ ਜਿਹੜੇ ਪਹਿਲੇ ਪੈਰ ਵੀ ਜੁੜਨ ਪਿਛਲੇ ਪੈਰ ਵੀ ਉਸ ਪਿਆਰੇ ਦੀ ਯਾਦ ਜੁੜਨ ਉਹਨਾਂ ਨੂੰ ਸਾਈਂ ਦੇ ਘਰੋਂ ਦਾਤਾਂ ਮਿਲਦੀਆਂ ਕਰਨ ਬਖਸ਼ਿਸ਼ਾਂ ਮਿਲਦੀਆਂ ਨੇ ਸਤਿਸੰਗਿਓ ਜੇ ਮਨ ਕਵੇ ਭਈ ਬਾਕੀ ਵੇਲਾ ਜਿਹੜਾ ਉਹਦੀ ਸੰਭਾਲ ਨਹੀਂ ਕਰਨੀ ਨਹੀਂ ਸਤਿਗੁਰੂ ਜੀ ਕਹਿੰਦੇ ਨੇ ਸਾਰੇ ਵੇਲੇ ਉਹਦੇ ਨੇ ਪਰ ਅੰਮ੍ਰਿਤ ਵੇਲਾ ਵਿਸ਼ੇਸ਼ ਵੇਲਾ ਜੇ ਉਹਦੇ ਚਰਨਾਂ ਨਾਲ ਜੁੜਨ ਦਾ ਅੱਜ ਅੰਮ੍ਰਿਤ ਵੇਲੇ ਵੀ ਸਤਿਗੁਰੂ ਨੇ ਜੋ ਹੁਕਮਨਾਮਾ ਬਖਸ਼ਿਆ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦਾ ਬਚਨ ਸੀ ਹਜ਼ੂਰ ਕਹਿ ਰਹੇ ਸਨ ਹਰ ਧਨ ਰਤਨ ਜਵੇ ਕਰ ਮਾਨਕ ਹਰ ਧਨ ਅੰਮ੍ਰਿਤ ਵੇਲੇ ਵੱਤੈ ਹਰ ਭਗਤੀ ਖਰ ਲਿਵ ਲਾਈ ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਖੇ ਨਿਖੁੱਟੇ ਨਾਖੀ ਜਦੋਂ ਨਾ ਪਿਆਰਿਓ ਫਸਲ ਬੀਜਦੇ ਹੋ ਜਾਣਦੇ ਹੋ ਨਾ ਜੇਕਰ ਉਹ ਫਸਲ ਬੀਜਣ ਤੋਂ ਪਹਿਲਾਂ ਜ਼ਮੀਨ ਵੀ ਯੋਗ ਚਾਹੀਦੀ ਹੈ ਵੱਤਰ ਚਾਹੀਦਾ ਜ਼ਮੀਨ ਵੀ ਵਾਹ ਲਓ ਵੱਤਰ ਵੀ ਖੋਏ ਪੂਰਾ ਬੀਜ ਪਾਓ ਪਰ ਜੇਕਰ ਬਹਾਰ ਨਹੀਂ ਉਸ ਦੀ ਤਾਂ ਉਹ ਪੂਰਾ ਝਾੜ ਨਹੀਂ ਚੜੇਗਾ ਤੁਹਾਨੂੰ ਪਤਾ ਹੀ ਹੈ ਹਰ ਇਲਾਕੇ ਦੇ ਅੰਦਰ ਇੱਕ ਸਮਾਂ ਨਿਯਤ ਕੀਤਾ ਗਿਆ ਭਈ ਇਹਨਾਂ ਦਿਨਾਂ ਦੇ ਅੰਦਰ ਝੋਨਾ ਹੀ ਲਾਉਣਾ ਇਹਨਾਂ ਦਿਨਾਂ ਦੇ ਅੰਦਰ ਕਣਕ ਹੀ ਬੀਜਣੀ ਹੈ ਕਣਕ ਦੀ ਬਹਾਰ 'ਚ ਝੋਨਾ ਕਿਉਂ ਨਹੀਂ ਲਗਾਇਆ ਜਾਂਦਾ ਝੋਨੇ ਦੇ ਵਕਤ ਕਣਕਾਂ ਕਿਉਂ ਨਹੀਂ ਬੀਜੀਆਂ ਜਾਂਦੀਆਂ ਇਹਦਾ ਮਤਲਬ ਕਾਦਰ ਦੀ ਕੁਦਰਤ ਦਾ ਕੋਈ ਅਸੂਲ ਏ ਪਿਆਰਿਓ ਇਸੇ ਤਰ੍ਹਾਂ ਗੁਰੂ ਰਾਮਦਾਸ ਪਿਤਾ ਜੀ ਦਾ ਬਚਨ ਏ ਸਾਰਾ ਦਿਨ ਜਦੋਂ ਵੀ ਜਪੋਗੇ ਸਤਿਗੁਰੂ ਜੀ ਕਿਰਪਾ ਕਰਨਗੇ ਪਰ ਅੰਮ੍ਰਿਤ ਵੇਲਾ ਉਹ ਖਾਸ ਸਮਾਂ ਜਦੋਂ ਰੱਬ ਦੇ ਚਰਨਾਂ ਨਾਲ ਜੁੜਿਆ ਜਾਂਦਾ ਹੈ ਅਤੇ ਪੁੱਛਿਆ ਸਤਿਗੁਰੂ ਜੀ ਇਹ ਵੀ ਹੁਣ ਕਿਰਪਾ ਕਰਕੇ ਦੱਸ ਦਿਓ ਵੀ ਇਹ ਖਾਸ ਸਮਾਂ ਕਿਉਂ ਹੈ ਅਤੇ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਪੂਰੀ ਕਿਰਪਾ ਕਰਕੇ ਪੂਰੇ ਦਿਨ ਅਤੇ ਰਾਤ ਬਾਰੇ ਹੀ ਚਾਰ ਕਿੱਸਿਆਂ 'ਚ ਵੰਡ ਕੇ ਸਮਝਾ ਦਿੱਤਾ ਕਹਿਣ ਲੱਗੇ ਸਬਾਈ ਸਲਾਹ ਜਿੰਨੀ ਧਿਆਇਆ ਇੱਕ ਮਨ ਸਹੀ ਪੂਰੇ ਸ਼ਾਹ ਵਕਤ ਹੈ ਉੱਪਰ ਲੜਮੂਏ ਜਦੋਂ ਅੰਮ੍ਰਿਤ ਵੇਲਾ ਹੁੰਦਾ ਏ ਇੱਕ ਤਾਂ ਕੁਦਰਤੀ ਸਰੀਰ ਦੀ ਥਕਾਵਟ ਜੋ ਹੈ ਉਹ ਖਟੀ ਹੈ ਦੂਸਰਾ ਆਲੇ ਦੁਆਲੇ ਚਾਰ ਚੁਫੇਰੇ ਇਕਾਗਰਤਾ ਹੈ ਉਹ ਇਕਾਗਰਤਾ ਵੀ ਸਾਡੇ ਮਨ 'ਤੇ ਅਸਰ ਪਾਉਂਦੀ ਹੈ ਦੂਸਰਾ ਨਾ ਸਾਡੇ ਘਰ ਕਿਸੇ ਨੇ ਆਉਣਾ ਨਾ ਅਸੀਂ ਕਿਸੇ ਦੇ ਘਰ ਜਾਣਾ ਨਾ ਅਜੇ ਕੋਈ ਪ੍ਰਸ਼ਾਦ ਪਾਣੀ ਦੀ ਭੁੱਖ ਹੈ ਬਹੁਤ ਸਾਰੀਆਂ ਉਹ ਚੀਜ਼ਾਂ ਤੋਂ ਸੁਤੇ ਸਿੱਧ ਸਵੇਰੇ ਬੱਚੇ ਖੋਈਦਾ ਕਹਿਣ ਲੱਗੇ ਉਦੋਂ ਮਨ ਦੀ ਇਕਾਗਰਤਾ ਕਰਨੀ ਬਹੁਤ ਸੁਖਾਲੀ ਹੈ ਜਿਹੜੇ ਆਦਮੀ ਯਤਨ ਕਰਦੇ ਸਤਿਗੁਰੂ ਕਹਿੰਦੇ ਉਹ ਸ਼ਾਹ ਨੇ ਸ਼ਾਹ ਉਹਨਾਂ ਨੇ ਸਵੇਰੇ ਸਵੇਰੇ ਆਪਣੇ ਆਪੇ ਨਾਲ ਲੜਾਈ ਕੀਤੀ ਜੰਗ ਕੀਤੀ ਆਲਸ ਕਹਿੰਦਾ ਉੱਠਣ ਨਹੀਂ ਦੇਣਾ ਗੁਰੂ ਅੰਦਰੋਂ ਕਹਿ ਰਿਹਾ ਤੈਨੂੰ ਉਠਾਉਣਾ ਜ਼ਰੂਰ ਹੈ ਪਿਆਰਿਓ ਦਲਿੱਦਰ ਕਹਿੰਦਾ ਵੀ ਉੱਪਰੋਂ ਕੰਬਲ 'ਤੇ ਰਜਾਈ ਨਾ ਲਾ ਇਹਦਾ ਅੰਦਰ ਕਹਿੰਦਾ ਮੈਂ ਤੈਨੂੰ ਲਾਹ ਕੇ ਸਾਈਂ ਦੇ ਚਰਨਾਂ ਨਾਲ ਜੁੜਨਾ ਕੋਈ ਜੁੜ ਜਾਵੇ ਉਹ ਸ਼ਾਖ ਹੈ ਪਰ ਜੇ ਉਹ ਵੇਲਾ ਲੰਘ ਗਿਆ ਤਾਂ ਕਹਿਣ ਲੱਗੇ ਭਾਵੇਂ ਰੱਬ ਦਾ ਬਣਾਇਆ ਦਿਨ ਹੈ ਦੂਜੇ ਬਹੁਤੇ ਰਾਹ ਮਨ ਕੀ ਮਤੀ ਖਿੰਡੀਆਂ ਜਦੋਂ ਅਗਲਾ ਪੈਰ ਸ਼ੁਰੂ ਹੋਏਗਾ ਮਨ ਦੀਆਂ ਮੱਤਾਂ ਖਿੰਡ ਜਾਣਗੀਆਂ ਚਾਰ ਚੁਫੇਰੇ ਖਿਲਾਰਾ ਜਿਹਾ ਪੈ ਜਾਏਗਾ ਮਨ ਦਾ ਟਿਕਾਓ ਨਹੀਂ ਜੇ ਬੰਨਾ ਬਹੁਤ ਪਏ ਅਸਗਾਹ ਗੋਤੇ ਖਾਏ ਨਾ ਨਿਕਲੇ ਦਿਨ ਚੜ੍ਹਦਾ ਅਤੇ ਬੰਦੇ ਨੂੰ ਸਾਰੀਆਂ ਸੋਚਾਂ ਕੰਮ 'ਤੇ ਜਾਣਾ ਏ ਕਿਸੇ ਨਾਲ ਲੈਣ ਦੇਣ ਕਰਨਾ ਏ ਬੱਚਿਆਂ ਵੱਲ ਧਿਆਨ ਚਾਰ ਚੁਫੇਰੇ ਧਿਆਨ ਖਿੰਡੇਗਾ ਕਹਿੰਦੇ ਜਿਵੇਂ ਗੋਤੇ ਖਾਈ ਦੇ ਨਾ ਦਰਿਆ ਵਿੱਚ ਸਵੇਰੇ ਸਵੇਰੇ ਇੰਨਾ ਬੋਝ ਪੈ ਗਿਆ ਇੰਨੇ ਕੰਮ ਜ਼ਿਆਦੇ ਨੇ ਟਾਈਮ ਥੋੜ੍ਹਾ ਏ ਕੀ ਕਰਾਂ ਕਿਵੇਂ ਕਰਾਂ ਸਤਿਗੁਰੂ ਜੀ ਕਹਿੰਦੇ ਇਸੇ ਚੱਕਰ ਵਿੱਚ ਗੋਤੇ ਜੀ ਖਾਂਦਾ ਏ ਫਿਰ ਸਮਾਂ ਹੋਰ ਅੱਗੇ ਹੋਇਆ ਤੀਜੇ ਮੂੰਹੀ ਗਿਰਾ ਭੁੱਖ ਤਿਖਾ ਦੋਏ ਭੌਂਕੀਆਂ ਫਿਰ ਇਹਨੂੰ ਭੁੱਖ ਲੱਗ ਜਾਂਦੀ ਹੈ ਇਹ ਫਿਰ ਪ੍ਰਸ਼ਾਦ ਪਾਣੀ ਛੱਕਦਾ ਉਹ ਛੱਕ ਕੇ ਖੱਟਦਾ ਫਿਰ ਭੁੱਖ ਲੱਗਦੀ ਏ ਖਾਧਾ ਹੋਏ ਸੁਆਹ ਭੀ ਖਾਣੇ ਸੋ ਦੋਸਤੀ ਜਾਂ ਖਾਂਦਾ ਜਾਂ ਖਾਣ ਲਈ ਕੁਝ ਇਕੱਠਾ ਕਰਦਾ, ਧਿਆਨ ਸਾਰਾ ਹੀ ਉੱਧਰ ਹੈ। ਖਾਣਾ ਅਤੇ ਖਾਣ ਲਈ ਕੋਈ ਸਾਧਨ ਜੁਟਾਣੇ, ਉਹਨਾਂ ਚਿਰ ਨੂੰ ਸ਼ਾਮ ਪੈ ਜਾਂਦੀ ਹੈ। ਕਹਿੰਦਾ ਹੁਣ ਥੱਕ ਟੁੱਟ ਬਹੁਤ ਗਏ, ਚੌਥੇ ਆਈ ਊਂਗ, ਅੱਖੀਂ ਮੀਟ ਪਵਾਰ ਗਿਆ, ਥੱਕ ਟੁੱਟ ਕੇ ਇਹੋ ਜਿਹੀ ਕੂਕ ਨੀਂਦਰੇ ਸੌਂਦਾ ਏ। ਸਤਿਗੁਰੂ ਪਿਤਾ ਜੀ ਕਹਿੰਦੇ ਇੰਝ ਜਾਪਦਾ ਜਿਵੇਂ ਪਰਲੋਕ ਸੁਧਾਰ ਗਿਆ ਹੋਏ, ਇਹਨੂੰ ਕੋਈ ਚਿੰਤਾ ਨਹੀਂ ਵੀ ਜ਼ਿੰਦਗੀ ਦਾ ਇੱਕ ਦਿਨ ਬੜਾ ਕੀਮਤੀ ਹੈ, ਉਹ ਲੰਘ ਰਿਹਾ ਪਿਆਰ ਇਹਦੀ ਯਾਦ ਤੋਂ ਬਿਨਾਂ। ਕਹਿੰਦੇ ਭੀ ਉੱਠ ਰਚਿਓ ਨਵਾਦ ਸਹਿ ਵਰਿਆਂ ਕੀ ਪਿੜ ਬੱਧੇ, ਸਵੇਰੇ ਉੱਠਦਾ ਅਤੇ ਫਿਰ ਉਸੇ ਤਰ੍ਹਾਂ ਕੰਮ 'ਤੇ ਤੁਰ ਪੈਂਦਾ ਏ। ਕਹਿਣ ਲੱਗੇ ਇਸ ਕਰਕੇ ਇਹ ਸਮੇਂ ਦੀ ਵੰਡ ਕੀਤੀ ਗਈ ਹੈ। ਸਤਿਗੁਰੂ ਕੇ ਪਿਆਰਿਓ, ਸਤਿਗੁਰੂ ਜੀ ਕਿਰਪਾ ਕਰਕੇ ਕਹਿੰਦੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਿਆ ਜੇ, ਉਸ ਵੇਲੇ ਰੱਬ ਦੀ ਬਖਸ਼ਿਸ਼ ਲੈਣ ਦਾ ਵਕਤ ਏ। ਜੇ ਕਿਧਰੇ ਐਖੋ ਜੇ ਕੰਮ ਕਾਰ ਕਰਨ ਉਦੋਂ ਕੰਮਾਂ 'ਤੇ ਵੋ, ਫਿਰ ਪਿਆਰਿਓ ਇਸ ਸਮੇਂ ਤੋਂ ਪਰੇ ਹੋ ਜਾਈਏ। ਸਾਹਿਬ ਆਪ ਹੀ ਉਹੋ ਜਿਹੀ ਕਿਰਤ ਦਿੰਦਾ ਏ ਜਿਹੜੀ ਉਸਨੇ ਬਖਸ਼ੀ। ਫਿਰ ਨਹੀਂ ਭਰਮ ਕਰਨਾ ਭਈ ਅੰਮ੍ਰਿਤ ਵੇਲਾ ਲੰਘ ਗਿਆ, ਹੁਣ ਤਾਂ ਅਸੀਂ ਨਾਮ ਜਪ ਹੀ ਨਹੀਂ ਸਕਦੇ, ਬਿਰਤੀ ਜੁੜਨੀ ਨਹੀਂ, ਬਿਰਤੀ ਸਤਿਗੁਰੂ ਨੇ ਜੋੜਨੀ। ਜਿਹਨੇ ਕਿਰਤ ਰਾਤ ਦੀ ਦਿੱਤੀ ਹੈ ਉਹ ਦਿਨੇ ਉਹ ਪਿਆਰਾ ਫਿਰ ਅਵਸ਼ ਜੋੜੇਗਾ, ਪਰ ਜਿਹਦੇ ਕੋਲ ਰਾਤ ਘਰ ਹੈ ਪਿਆਰਿਓ, ਜੇ ਉਹ ਅੰਮ੍ਰਿਤ ਵੇਲਾ ਨਾ ਸੰਭਾਲੇ ਤਾਂ ਬੜੀਆਂ ਸਤਿਗੁਰੂ ਝਿੜਕਾਂ ਮਾਰਦੇ ਜੇ। ਸਹਿਬ ਕਹਿੰਦੇ ਨੇ ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋੜ ਪਸਾਰ, ਕਬੀਰ ਸੂਤਾ ਕਿਆ ਕਰੇ, ਜਾਗ ਰੋਏ ਪੈ ਦੁੱਖ, ਜਾ ਕਾ ਬਾਸਾ ਗੋਰ ਮੈਂ, ਸੋ ਕਿਉਂ ਸੋਵੈ ਸੁੱਖ। ਪਿਆਰੇ ਤੂੰ ਕਿਉਂ ਨਹੀਂ ਉੱਠਦਾ, ਤੇਰੀਆਂ ਤੇ ਲੱਤਾਂ ਮੜੀਆਂ ਵਿੱਚ ਨੇ, ਅਜੇ ਵੀ ਤੇਰਾ ਧਿਆਨ ਰੱਬ ਵੱਲ ਨਹੀਂ, ਮੌਤ ਤਾਂ ਤੇਰੇ ਕਿਨਾਰੇ 'ਤੇ ਖਲੋਤੀ ਨੇੜੇ ਆ ਕੇ, ਅਜੇ ਵੀ ਤੂੰ ਉਸ ਨਾਲ ਜੁੜਨ ਦਾ ਨਾਮ ਨਹੀਂ ਲੈਂਦਾ। ਸਤਸੰਗੀ ਜਨੋ, ਮੈਂ ਕਈ ਵਾਰਾਂ ਬੇਨਤੀ ਕਰਦਾ, ਵੇਖੋ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਜਦੋਂ ਰਾਜ ਭਾਗ ਮਿਲਣਾ ਸੀ ਸਮੁੱਚੀ ਕੌਮ ਨੂੰ, ਪਰ ਆਗੂ ਉਹ ਨੇ 9 ਜੁਲਾਈ 1799 ਨੂੰ, ਅਤੇ ਕਹਿੰਦੇ ਜਦੋਂ ਜੇਤੂ ਬਣ ਕੇ ਉਹ ਲਾਹੌਰ ਦੇ ਕਿਲ੍ਹੇ ਵਿੱਚ ਪ੍ਰਵੇਸ਼ ਕਰਨ ਲੱਗਾ, ਇੱਕ ਕਿਤਾਬ ਛਾਪੀ ਪੰਜਾਬੀ ਯੂਨੀਵਰਸਿਟੀ ਨੇ ਕਾਫੀ ਸਾਲ ਪਹਿਲਾਂ, ਉਹਦੇ 'ਚ ਉਹਨਾਂ ਨੇ ਉਹ ਸਾਰੇ ਮਹਾਰਾਜਾ ਰਣਜੀਤ ਸਿੰਘ ਬਾਰੇ ਤੱਤ ਇਕੱਠੇ ਕਰਕੇ ਲਿਖੇ। ਫਕੀਰ ਅਜੀਜ਼ੂਦੀਨ ਦਾ ਪਰਿਵਾਰ ਸੀ, ਉਹਨਾਂ ਵੱਲੋਂ ਉਹ ਸਾਰੀ ਲੈ ਕੇ ਹਿਸਟਰੀ ਪੰਜਾਬੀ ਯੂਨੀਵਰਸਿਟੀ ਨੇ ਛਾਪਿਆ ਉਹਨਾਂ ਨੂੰ। ਉਹਦੇ 'ਚੋਂ ਲਿਖਦੇ ਨੇ ਇੱਕ ਬਹੁਤ ਹੀ ਅਜੀਬ ਜਿਹੀ ਘਟਨਾ, ਵੈਸੇ ਤਾਂ ਨਾ ਸੱਚਾਈ ਇਹ ਹੈ ਰੱਬ ਦੇ ਰਾਹ 'ਤੇ ਤੁਰਨ ਵਾਲਿਆਂ ਲਈ ਹਰ ਰੋਜ਼ ਹੀ ਅਜੀਬ ਘਟਨਾਵਾਂ ਸਤਿਗੁਰੂ ਵਰਤਾਉਂਦੇ ਰਹਿੰਦੇ ਨੇ। ਕਈ ਤਾਂ ਇਹੋ ਜਿਹੀਆਂ ਨੇ ਜਿਨ੍ਹਾਂ ਨਾਲ ਉਹ ਆਮ ਦੁਨੀਆਂ ਨਾਲ ਸਾਂਝ ਵੀ ਨਹੀਂ ਪਾ ਸਕਦਾ, ਕਿਉਂ ਜੇ ਸਾਂਝ ਪਾਏਗਾ ਅਗਲੇ ਉਸ ਗੱਲ 'ਤੇ ਜਾਣੂ ਨਹੀਂ ਹੁੰਦੇ, ਉਲਟਾ ਨੁਕਸਾਨ ਅਤੇ ਖਾਸੇ ਦਾ ਕਾਰਨ ਵੀ ਬਣਦਾ ਹੈ। ਤਾਂ ਹੀ ਸਾਹਿਬ ਕਹਿੰਦੇ ਨੇ ਤੂੰ ਅੰਦਰ ਹੀ ਰਹੋ ਅਤੇ ਆਪਣੇ ਗੁਰੂ ਨਾਲ ਬਾਤ ਕਰ। ਮੈਂ ਬੇਨਤੀ ਕਰਨ ਲੱਗਾ ਸੀ ਜਦੋਂ ਨਾ ਉਹ ਵੜਨ ਲੱਗਾ ਜੇਤੂ ਬਣ ਕੇ ਅੰਦਰ, ਅਤੇ ਕਿਲ੍ਹੇ ਦੇ ਅੰਦਰ ਪਹੁੰਚ ਗਿਆ ਜਿੱਥੇ ਰਾਜ ਭਾਗ ਦਾ ਅਸਥਾਨ ਬਣਿਆ ਹੁੰਦਾ ਸੀ। ਜਦੋਂ ਉਹ 'ਚ ਪਹੁੰਚਿਆ ਨਾ ਤਾਂ ਇੱਕਦਮ ਦਰਵਾਜ਼ੇ 'ਤੇ ਅਜੇ ਦਾ ਪੈਰ ਏ, ਨਾਲ ਪਿੱਛੇ ਫੌਜਾਂ ਕਹਿਣ ਜੰਗ ਦੇ ਰੂਪ ਵਿੱਚ ਜਦੋਂ ਇਹ ਅੰਦਰ ਜੇਤੂ ਬਣ ਗਏ। ਅਤੇ ਕਹਿੰਦੇ ਅੰਦਰ ਜਿੱਥੇ ਰਾਜੇ ਬੈਠਿਆ ਕਰਦੇ ਸਨ ਉੱਥੇ ਇੱਕ ਬਹੁਤ ਵੱਡਾ ਸ਼ੇਰ ਖਲੋਤਾ ਹੈ। ਇੱਕਦਮ ਰਾਜਾ ਡਰਿਆ ਅਤੇ ਸੋਚਣ ਲੱਗ ਪਿਆ ਸ਼ੇਰ ਦਾ ਮੁਕਾਬਲਾ ਮੈਂ ਕਰ ਸਕਦਾ ਵਾਂ, ਪਰ ਅੰਦਰ ਸ਼ੇਰ, ਇਹ ਕੀ ਹੋ ਗਿਆ, ਭਈ ਇਹਦੇ 'ਤੇ ਵਾਰ ਕਰਾਂ ਕਿ ਨਾ ਕਰਾਂ, ਪਿੱਛੇ ਹਟਾਂਗਾ। ਸਾਥੀ ਕਹਿਣਗੇ ਕਾਇਰੇ, ਵਾਰ ਕਰਾਂ ਅਤੇ ਕਿਵੇਂ ਕਰਾਂ, ਅਜੇ 2-4 ਸਕਿੰਟਾਂ ਵਿੱਚ ਹੀ ਅਜੇ ਸੋਚ ਰਿਹਾ ਏ ਅਤੇ ਕੀ ਵੇਖਦਾ ਵੀ ਸ਼ੇਰ ਨਹੀਂ ਇੱਕ ਸਾਹਮਣੇ ਚਿੱਟੇ ਕੱਪੜਿਆਂ ਦੇ ਅੰਦਰ ਕੋਈ ਬਜ਼ੁਰਗ ਖਲੋਤਾ ਹੈ। ਅਤੇ ਜਦੋਂ ਉਹ ਸਾਹਮਣੇ ਆਇਆ ਅਤੇ ਕਹਿਣ ਲੱਗਾ ਰਣਜੀਤ ਸਿੰਘ, ਪਿੱਛੇ ਨਾ ਭੱਜੀ, ਲੋਕ ਤੈਨੂੰ ਕਾਇਰ ਕਹਿਣਗੇ, ਅੱਗੇ ਨਾ ਛੇਤੀ ਨਾਲ ਇਸ ਤਖ਼ਤ ਵੱਲ ਕਦਮ ਵਧਾ, ਇਹਦੇ ਵੱਲ ਵਧਾਉਣ ਲਈ ਪਹਿਲਾਂ ਸੋਚ ਸਮਝ। ਅੱਜ ਗੁਰੂ ਰਾਮਦਾਸ ਪਿਤਾ ਮਹਾਰਾਜ ਕੌਮ ਵੱਲੋਂ ਤੈਨੂੰ ਰਾਜਾ ਬਣਾ ਕੇ ਇਸ ਦਰਬਾਰ ਵਿੱਚ ਲਿਆਏ ਨੇ, ਤੇਰੇ 'ਤੇ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਨੇ, ਉਹਦੇ ਤੋਂ ਪਹਿਲਾਂ 4 ਗੱਲਾਂ ਦਾ ਧਿਆਨ ਕਰੇ, ਰਾਜ ਭਾਗ ਤੇਰਾ ਕਾਇਮ ਰੱਖੇਗਾ। ਸਤਿਗੁਰੂ ਦਾ ਆਸ਼ਾ ਪੂਰਾ ਹੋਏਗਾ। ਕਹਿਣ ਲੱਗੇ ਉਹਨੇ ਚਾਰ ਗੱਲਾਂ ਕਹੀਆਂ ਸਨ। ਇੱਕ ਕਿਹਾ ਸੀ, ਦੇਖ ਮਹਾਰਾਜਾ ਰਣਜੀਤ ਸਿੰਘਾ, ਜਿੰਨਾ ਮਰਜ਼ੀ ਤੈਨੂੰ ਰਾਜ ਭਾਗ ਦਾ ਕੰਮ ਹੋਵੇ, ਅੰਮ੍ਰਿਤ ਵੇਲੇ ਦਾ ਨਿਤਨੇਮ ਤੋਂ ਬਿਨਾਂ ਕਿਸੇ ਰਾਜ ਭਾਗ ਦੇ ਕੰਮ ਨੂੰ ਹੱਥ ਨਾ ਪਾਈ। ਇਹ ਸਤਿਗੁਰੂ ਜੀ ਦੇ ਵੱਲੋਂ, ਕਿਉਂਕਿ ਗੁਰੂ ਰਾਮਦਾਸ ਪਿਤਾ ਨੇ ਤੈਨੂੰ ਰਾਜ ਭਾਗ ਬਖਸ਼ਿਆ ਹੈ, ਜਿੰਨਾ ਮਰਜ਼ੀ ਰਾਜ ਭਾਗ ਹੋਵੇ, ਸਾਡੇ ਕੋਲ ਤਾਂ ਚਾਰ ਕੁ ਕੌੜੀਆਂ ਵੱਧ ਜਾਣ ਅਤੇ ਬੜੇ ਮਾਣ ਨਾਲ ਕਹੀਦਾ, ਹੁਣ ਨਿਤਨੇਮ ਲਈ ਸਾਡੇ ਕੋਲ ਸਮਾਂ ਨਹੀਂ। ਪਤਾ ਲੱਗਾ ਜੇ ਰਾਜ ਵੀ ਕਾਇਮ ਹੋਣਾ ਹੈ ਤਾਂ ਪਹਿਲਾਂ ਨਿਤਨੇਮ ਹੈ, ਉਸ ਰਾਜ ਦਾ ਫਾਇਦਾ। ਜਿਸ ਰਾਜ ਦੇ ਕੰਮ ਵਿੱਚੋਂ ਗੁਰੂ ਕਾ ਨਿਤਨੇਮ ਹੀ ਭੁੱਲ ਗਿਆ, ਉਸ ਨੂੰ ਕੀ ਕਰਨਾ? ਉਹਨੂੰ ਤਾਂ ਸਾਹਿਬ ਕਹਿੰਦੇ ਨੇ, ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਸਾੜ ਦੇਈਏ ਇਹੋ ਜਿਹੇ ਰੀਤ ਅਤੇ ਕਰਮ ਨੂੰ। ਉਹਨੇ ਦੂਜਾ ਬਚਨ ਕਿਹਾ ਸੀ, ਪਰਜਾ ਨਾਲ ਨਿਆਂ ਕਰਨਾ ਕਹਿ, ਪਰਜਾ ਦੇ ਅੰਦਰ ਹਿੰਦੂ ਮੁਸਲਮਾਨ ਆਪਣੇ ਬੇਗਾਨੇ ਦਾ ਫਰਕ ਨਹੀਂ ਸਮਝਣਾ। ਤੀਸਰੀ ਗੱਲ ਕਹੀ ਸੀ, ਇਸ ਤਖਤ 'ਤੇ ਬੈਠ ਕੇ ਬੜੇ ਬੜੇ ਜ਼ਾਲਮਾਂ ਨੇ ਕਰੜੇ ਹੁਕਮ ਕੀਤੇ, ਜ਼ੁਲਮ ਬੜੇ ਕੀਤੇ, ਕਾਰਨ ਇਸੇ ਤਖਤ 'ਤੇ ਬੈਠ ਕੇ ਕਿਸੇ ਨੇ ਬੰਦ ਕਟਵਾਉਣ ਦਾ ਹੁਕਮ ਦਿੱਤਾ, ਖੋਪੜ ਲੈ ਗਏ, ਇਸ 'ਚ ਬੈਠ ਕੇ ਕਿਸੇ ਨੇ ਬੱਚਿਆਂ ਦੇ ਟੁਕੜੇ ਕਰਨ ਦੇ ਹੁਕਮ ਦਿੱਤੇ ਸਨ, ਇਸ ਤਖਤ 'ਤੇ ਨਹੀਂ ਤੂੰ ਬੈਠਣਾ। ਮਹਾਰਾਜਾ ਰਣਜੀਤ ਸਿੰਘ ਨਹੀਂ ਬੈਠਿਆ ਜ਼ਿੰਦਗੀ ਭਰ, ਵੱਖਰੀ ਕੁਰਸੀ ਉਹਨੇ ਬਣਾਈ ਹੋਈ ਸੀ। ਅਤੇ ਚੌਥਾ ਸੀ, ਫਕੀਰ ਅਜੀਜ਼ੂ ਦੈਂਦਾ ਪਰਿਵਾਰ ਇਹ ਵਫ਼ਾਦਾਰ ਰਹੇਗਾ, ਇਹਨਾਂ ਨਾਲ ਬਣਾ ਕੇ ਰੱਖਣੀ ਹੈ। ਮੇਰੇ ਕਹਿਣ ਤੋਂ ਮੁਰਾਦ ਸਮਾਂ ਹੋ ਰਿਹਾ ਹੈ ਭਈ, ਸਤਿਗੁਰੂ ਪਿਤਾ ਮਹਾਰਾਜ ਜੀ ਦੇ ਘਰ ਅੰਦਰ ਅੰਮ੍ਰਿਤ ਵੇਲੇ ਦੀ ਸੰਭਾਲ ਦਾ ਜੋ ਹੁਕਮ ਹੈ, ਉਹ ਪਿਆਰਿਓ ਤੁਹਾਨੂੰ ਇਤਿਹਾਸ ਵਿੱਚੋਂ ਵਾਰ ਵਾਰ ਮਿਲੇਗਾ, ਕਿਉਂਕਿ ਉਹ ਸਮੇਂ ਦੇ ਅੰਦਰ ਸਤਿਗੁਰੂ ਦੀ ਬਖਸ਼ਿਸ਼ ਵਧੇਰੇ ਹੁੰਦੇ। ਪਰ ਜਿਨ੍ਹਾਂ ਦੇ ਕੰਮ ਕਾਰ ਕੌਣ ਰਾਤ ਦੇ, ਉਹ ਪਿਆਰਿਓ ਭਰਮ ਨਾ ਕਰਨ, ਉਹਨਾਂ ਨੂੰ ਸਤਿਗੁਰੂ ਪਿਤਾ ਜੀ ਦੇ ਹੁਕਮ ਨੂੰ ਚੇਤਾ ਰੱਖਣਾ ਚਾਹੀਦਾ, ਜਦੋਂ ਮੌਕਾ ਮਿਲੇ ਸੰਭਾਲੀਏ, ਨਹੀਂ ਤਾਂ ਬਾਕੀ ਸਮੇਂ ਨੂੰ ਲੈ ਕੇ ਸਤਿਗੁਰੂ ਦੇ ਚਰਨਾਂ ਨਾਲ ਜੁੜੀਏ। ਦੀਨਾਂ ਬੰਧੂ ਨੇ ਸਾਡੇ ਲਈ ਜੁੜਨ ਲਈ ਕਿਹੜੇ ਸੁਖਾਲੇ ਰਾਹ ਦੱਸੇ ਨੇ, ਕੇਵਲ ਸਾਨੂੰ ਮੰਨਣ ਦੀ ਲੋੜ ਹੈ। ਕਰੋ ਕਿਰਪਾ ਕੇਵਲ, ਪਿਆਰਿਓ ਦੋ ਵਾਰੀ ਅੱਜ ਆਖਾਂਗੇ, ਫਤਿਹ ਬੁਲਾਵਾਂਗੇ, ਕਿਉਂਕਿ ਕੀਰਤਨ ਦਾ ਸਮਾਂ ਹੋ ਚੁੱਕਾ ਹੈ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ, ਕਿਰਪਾ ਕਰਨ, ਅਸੀਂ ਸਦਾ ਹੀ ਆਪਣੇ ਗੁਰੂ ਦੀ ਵਾਹ ਵਾਹ ਕਰਦੇ ਰਹੀਏ। ਸਤਿਗੁਰੂ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਆਪ ਹੀ ਅੰਮ੍ਰਿਤ ਵੇਲਾ ਅਤੇ ਆਪਣੇ ਚਰਨਾਂ ਨਾਲ ਜੋੜ ਲੈਣ, ਭੁੱਲ ਚੁੱਕ ਦੀ ਖਿਮਾ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ
ਖਾਲਸਾ,
ਵਾਹਿਗੁਰੂ ਜੀ
ਬੋਲੇ ਸੋ ਨਿਹਾਲ ਸਿਆ ਕਾਲ।